जिन्नी चाख्या प्रेम रस क्षेत्रपत रहे आगाए, आप त्याग विनती कर हैं लेहो प्रभु ललाए। जो हर कंत मिलाहिया से बिछड़ कतह ना जाए, प्रभुण दूजा को नहीं नानक हर शरणाय। असों सुखी वसंदियां जिना मेरा हर राय, प्रभुण दूजा को नहीं नानक हर शरणाय। असो सुखी वसंदियां जिना मैं आखर राय। वाहिगुरु जी का खालसा, वाहिगुरु जी की फतेह। परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुभाईमान होए बैठे गुरमुख प्यारे सतसंगी जनों, सतगुरु जी दे पावन पवित्र अमृत बचन गुरबाणी कीर्तन राही आप जी ने श्रवण कीते ने। सतगुरु जी दे पवित्र लड़ीवार बचना दी विचार दे अनुसार अज जो हजूर दा पवित्र बचन आपां ने विचारना है, ये असों दे महीने राही सतगुरु गुरु अर्जुन देव सच्चे पातशाह जी महाराज की उपदेश असानू दृढ़ कराते हैं। इस दी विचार गुरु कृपा नाल आपां ने करनी। करो कृपालता सतगुरु गुरु अर्जुन देव सच्चे पातशाह महाराज, आप बख्शिश कृपा करके विच वर्तन प्रेम श्रद्धा भावना की दात बख्श के सतगुरु इस अमृत बचन की विचार आप ही करा लो। साध संगत आशीष बख्शो, प्यार अदब दे नाल उचारण करो जी सतनाम श्री वाहे गुरु जी। करो बख्शिश फिर उचारण करो जी सतनाम श्री वाहे गुरु जी। सतगुरु गुरु पंचम पातशाह महाराज जी ने कल दे पावन पवित्र बचन अंदर बख्शिश की तीसी कि जिस तरह भादरों के महीने के अंदर कदी ता आसमान तो बदल वरसदा है ते धरती दे उपर ठंड पैगी, ते इसे महीने विच ही मीह पैंदियां पैंदियां बदल जदों चला जाए ते सूरज दियां किरणां धरती ते पैंदियां ने ते धरती विचों खुमस ओ मनुख नूं घबराहट पैदा कर दी। कुछ समा पहला आसमान तो बदल वरसिया ते ठंड महसूस कीती ते परत के जदों सूरज दियां तपदियां हुईयां किरणां धरती ते पईयां ते उसे धरती विचों खुमस उहदे विचों ही देख के मनुख दे अंदर घबराहट पैदा हुई। कहन लगे ये तां गल केवल बाहर दे मौसम दी है, ਜਿਹੜਾ ਮਨੁੱਖ ਭਾਦਰੋਂ ਦੇ ਮਹੀਨੇ ਵਿੱਚ ਪਟ ਗਏ, ਹਕੀਕਤ ਉਹਦੇ ਅੰਦਰ ਦੀ ਵੀ ਅਵਸਥਾ ਏਵੇ, ਕਦੀ ਤਾਂ ਉਹਦੇ ਅੰਦਰ ਨੂੰ ਥੋੜਾ ਬਹੁਤਾ ਖਲਾਰਾ ਮਿਲੇਗਾ ਮੀਂਹ ਦੀ ਤਰ੍ਹਾਂ, ਤੇ ਦੂਸਰੀ ਘੜੀ ਉਹ ਵਿਕਾਰਾਂ ਦੀ ਤਪਸ਼ ਹੁੰਮਸ ਵਿੱਚ ਇਹੋ ਜਿਹਾ ਡਿੱਗੇਗਾ ਕਿ ਉਹਦੇ ਅੰਦਰ ਟਿਕਾ ਨਹੀਂ ਰਹੇਗਾ। ਅੱਜ ਧੰਨ ਗੁਰੂ ਅਰਜਨ ਸਾਹਿਬ ਵਚਨ ਕਰਦੇ ਨੇ, ਜਦੋਂ ਭਾਦਰੋਂ ਦਾ ਮਹੀਨਾ ਬਤੀਤ ਹੋਇਆ ਤੇ ਅੱਸੂ ਦਾ ਮਹੀਨਾ ਪ੍ਰਾਰੰਭ ਹੋ ਗਿਆ, ਤੇ ਜਦੋਂ ਆਪਾਂ ਆਪਣੀ ਧਰਤੀ ਉਸ ਤੇ ਤੱਕਨੇ ਆ, ਅੱਸੂ ਦਾ ਮਹੀਨਾ ਚੜ੍ਹੇ ਤੇ ਗਰਮੀ ਉਹਦਾ ਖਾਤਮਾ ਹੁੰਦਾ ਹੈ, ਸਰਦੀ ਅਜੇ ਪੂਰੇ ਜੋਬਨ ਤੇ ਆਈ ਨਹੀਂ, ਤੇ ਅੱਸੂ ਦਾ ਮਹੀਨਾ ਵੀ ਮੌਸਮ ਪੱਖੋਂ ਮਨੁੱਖ ਦੇ ਸਰੀਰ ਨੂੰ ਕੋਈ ਸੁੱਖ ਦਿੰਦਾ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਕਿ ਜਦੋਂ ਭਾਦੋਂ ਦਾ ਮਹੀਨਾ ਲੰਘਿਆ, ਅੱਸੂ ਦੇ ਮਹੀਨੇ ਦੀ ਰੁੱਤ ਨੇ ਕੇਵਲ ਤਨ ਨੂੰ ਸੁੱਖ ਨਹੀਂ ਦਿੱਤਾ, ਸਾਹਿਬ ਕਹਿੰਦੇ ਨੇ ਮੇਰੇ ਅੰਦਰ ਮਨ ਦੇ ਅੰਦਰ ਪ੍ਰੇਮ ਨੇ ਉਛਾਲਾ ਮਾਰੇ, ਤੇ ਉਸ ਪ੍ਰੇਮ ਦੇ ਉਛਾਲੇ ਵਿੱਚੋਂ ਇੱਕ ਆਵਾਜ਼ ਨਿਕਲੀ, ਕੋਈ ਸੰਸਾਰ ਤੇ ਐਸਾ ਹੈ ਜਿਹੜਾ ਮੈਨੂੰ ਪਰਮੇਸ਼ਵਰ ਦੇ ਚਰਨਾਂ ਨਾਲ ਮਿਲਦਾ। ਸਾਹਿਬ ਨੇ ਆਰੰਭ ਵਿੱਚ ਕਿਹਾ ਅਸੁਨ ਪ੍ਰੇਮ ਉਮਾੜਾ, ਅਸੁਨ ਦਾ ਆਖਰੀ ਅਰਥ ਆਪਾਂ ਕਰਾਂਗੇ ਕਿ ਅੱਸੂ ਦੇ ਮਹੀਨੇ ਵਿੱਚ ਪ੍ਰੇਮ ਉਮਾੜਾ, ਉਮਾੜਾ ਦਾ ਅਰਥ ਹੈ ਉਮਾ ਆਉਣਾ, ਉਛਾਲਾ ਆਉਣਾ, ਅੰਦਰ ਇੱਕ ਲਹਿਰ ਉੱਠਣੀ। ਅੱਸੂ ਦੇ ਮਹੀਨੇ ਵਿੱਚ ਪ੍ਰੇਮ ਨੇ ਇੱਕ ਉਛਾਲਾ ਮਾਰਿਆ, ਤੇ ਸਾਹਿਬ ਕਹਿਣ ਲੱਗੇ ਕਿਉਂ ਮਿਲੀ ਹੈ ਹਰ ਜਾਏ, ਤੇ ਜਦੋਂ ਅੰਦਰ ਪ੍ਰੇਮ ਪੈਦਾ ਹੋਇਆ ਤੇ ਇੱਕ ਸਵਾਲ ਉੱਠਿਆ ਸੀ ਮਾਲਕਾ ਤੇਰੇ ਚਰਨਾਂ ਨਾਲ ਕਿਵੇਂ ਮਿਲਿਆ ਜੀ। ਫਿਰ ਸਾਹਿਬ ਕਹਿੰਦੇ ਨੇ ਉਸ ਪ੍ਰੇਮ ਦੇ ਵਿੱਚੋਂ ਅਗਲੀ ਤਾਂਘ ਉੱਠੀ ਮਨ ਤਨ। ਇੱਥੇ ਮਨ ਤੇ ਤਨ ਜਿਹੜੇ ਦੋ ਸ਼ਬਦ ਆਏ ਨੇ, ਦੋਨਾਂ ਸ਼ਬਦਾਂ ਦੇ ਨਾਲ ਮਨ ਦੇ ਨੰਨੇ ਨੂੰ ਵੀ ਸਿਹਾਰੀਏ ਤੇ ਤਨ ਦੇ ਨੰਨੇ ਨੂੰ ਵੀ ਸਿਹਾਰੀਏ। ਇਹਦਾ ਅਰਥ ਹੈ ਮਨ ਵਿੱਚ ਤੇ ਤਨ ਵਿੱਚ, ਕੇਵਲ ਮਨ ਦੀ ਨਹੀਂ ਤਨ ਦੇ ਵਿੱਚ ਵੀ ਇੱਕ ਪਿਆਸ ਪੈਦਾ ਹੋ ਗਈ। ਮਨ ਤਨ ਪਿਆਸ ਦਰਸ਼ਨ ਘਣੀ, ਮਨ ਵਿੱਚ ਤੇ ਤਨ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਘਣੀ ਦਾ ਅਰਥ ਬਹੁਤ ਜ਼ਿਆਦਾ ਪੈਦਾ ਹੋਈ, ਤੇ ਸਵਾਲ ਉੱਠਿਆ ਕੋਈ ਆਣ ਮਿਲਾਵੇ ਮਾਏ, ਹੇ ਮਾਂ ਕੋਈ ਐਸਾ ਹੈ ਜਿਹੜਾ ਮੈਨੂੰ ਉਸ ਪਿਆਰੇ ਪਰਮੇਸ਼ਵਰ ਦੇ ਚਰਨਾਂ ਵਿੱਚ ਮਿਲਦਾ। ਸਾਹਿਬ ਕਹਿੰਦੇ ਨੇ ਇਹ ਇੱਕ ਅੰਦਰ ਅੱਸੂ ਦੇ ਮਹੀਨੇ ਵਿੱਚ ਪ੍ਰੇਮ ਪੈਦਾ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਪਾਂ ਸਾਰੇ ਆ ਕੇ ਨਮਸਕਾਰ ਕਰਨੇ ਹਾਂ, ਪਰ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖੀਏ, ਗੁਰੂ ਸਾਹਿਬ ਦੇ ਚਰਨਾਂ ਵਿੱਚ ਸਾਡਾ ਮੱਥਾ ਟੇਕਣ ਦਾ ਢੰਗ, ਸਾਡੀ ਮੁਦਰਾ ਇੱਕੋ ਜੀ ਹੋਵੇਗੀ, ਪਰ ਅੰਦਰ ਦੀ ਜਿਹੜੀ ਅਵਸਥਾ ਹੈ, ਅੰਦਰ ਦੀ ਜਿਹੜੀ ਮੰਗ ਹੈ, ਉਹ ਹਰ ਇੱਕ ਦੀ ਇੱਕੋ ਜੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਨੇ ਬਚਨ ਕੀਤਾ, ਕਹਿੰਦੇ ਨੇ ਜਿਹਦੇ ਮਨ ਵਿੱਚ ਪ੍ਰੇਮ ਦਾ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਚੇਤੇ ਰੱਖਿਓ ਉਹ ਜਗਿਆਸੂ ਸਭ ਤੋਂ ਸ੍ਰੇਸ਼ਟ ਹੈ। ਸੁਖਮਨੀ ਸਾਹਿਬ ਦਾ ਪਾਠ ਆਪਾਂ ਕਰਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕਰਕੇ ਸਮੁੱਚੀ ਮਾਨਵਤਾ ਨੂੰ ਉਪਦੇਸ਼ ਤੋਂ ਦ੍ਰਿੜ ਕਰਾਏ। ਕਹਿੰਦੇ ਨੇ ਜੇਕਰ ਕੋਈ ਮਨੁੱਖ ਇਹ ਮੰਗ ਲਏ ਕਿ ਗੁਰੂ ਕੋਲ ਆਉਂਦਾ ਹੈ ਕਿ ਮੈਨੂੰ ਧਰਮ ਅਰਥ ਤੇ ਕਾਮ ਮੋਕਸ਼ ਚਾਰ ਪਦਾਰਥ ਚਾਹੀਦੇ ਨੇ, ਤੇ ਰੋਜ਼ ਬਚਨ ਅਸੀਂ ਪੜ੍ਹਦੇ ਸੁਣਨੇ, ਅਰਥ ਕਰ ਰਿਹਾ ਕਿ ਇਹ ਪ੍ਰੇਮ ਤੇ ਦਰਸ਼ਨਾਂ ਦੀ ਪਿਆਸ ਸਭ ਤੋਂ ਉੱਤਮ ਦਾਤ ਹੈ। ਕਹਿੰਦੇ ਨੇ ਜੇ ਕਿਸੇ ਦੇ ਮਨ ਵਿੱਚ ਆ ਗਿਆ ਵੀ ਮੈਨੂੰ ਧਰਮ ਅਰਥ ਤੇ ਕਾਮ ਮੋਕਸ਼ ਚਾਰ ਪਦਾਰਥ ਚਾਹੀਦੇ ਨੇ, ਤੇ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਫਿਰ ਸੰਗਤ ਦੀ ਸੇਵਾ ਕਰਿਆ ਕਰ, ਸਾਧ ਜਨਾਂ ਦੀ ਸੰਗਤ ਕਰ, ਤੇ ਤੈਨੂੰ ਚਾਰ ਪਦਾਰਥ ਮਿਲ ਸਕਦੇ। ਕਹਿੰਦੇ ਨੇ ਜੇਕਰ ਕਿਸੇ ਦੇ ਮਨ ਵਿੱਚ ਇਹ ਇੱਛਾ ਹੈ, ਇਹ ਮੰਗ ਹੈ ਕਿ ਮੇਰੇ ਤਨ ਦਾ ਰੋਗ ਚਲਾ ਜਾਏ, ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੂੰ ਵੀ ਸੰਗਤ ਵਿੱਚ ਜੁੜ ਤੇ ਪਰਮੇਸ਼ਵਰ ਦੇ ਗੁਣ ਗਾ, ਤੇਰੇ ਤਨ ਦਾ ਰੋਗ ਵੀ ਜਾ ਸਕਦਾ। ਸਾਹਿਬ ਕਹਿਣ ਲੱਗੇ ਜੇਕਰ ਤੀਜਾ ਕਿਸੇ ਦੇ ਮਨ ਵਿੱਚ ਇਹ ਵੇ ਕਿ ਮੇਰੀ ਸ਼ੋਭਾ ਚਾਰ ਜਣਿਆਂ ਵਿੱਚ ਹੋਵੇ, ਲੋਕਾਂ ਵਿੱਚ ਮੇਰੀ ਵਡਿਆਈ ਹੋਵੇ, ਸਾਹਿਬ ਕਹਿਣ ਲੱਗੇ ਜੇ ਤੂੰ ਸ਼ੋਭਾ ਭਾਲਣਾ ਤੇ ਸੰਗਤ ਵਿੱਚ ਆ ਕੇ ਆਪਣੀ ਹਉਮੈ ਨੂੰ ਤਿਆਗ ਦੇ। ਤੇ ਚੌਥੀ ਮੰਗ, ਮਨੁੱਖ ਦੇ ਅੰਦਰ ਇੱਕ ਡਰ ਹੈ, ਉਹ ਜਨਮ ਤੇ ਮਰਨ ਦਾ। ਕਹਿੰਦੇ ਨੇ ਜੇ ਜਨਮ ਤੇ ਮਰਨ ਦਾ ਤੇਰੇ ਅੰਦਰ ਡਰ ਹੈ ਨਾ, ਤੇ ਪਰਮੇਸ਼ਵਰ ਦੇ ਪਿਆਰਿਆਂ ਦੀ ਸੇਵਾ ਵੀ ਜੁੜ ਜਾ। ਕਦੀ ਪੜ੍ਹਿਓ, ਅਸੀਂ ਰੋਜ਼ ਬਚਨ ਪੜ੍ਹਨੇ ਆ, ਅਰਥ ਕਰ ਰਿਹਾ ਦਰਸ਼ਨ ਦਰਸ਼ਨਾਂ ਦੀ ਪਿਆਸ ਤੇ ਪ੍ਰਭੂ ਦੇ ਚਰਨਾਂ ਦਾ ਪ੍ਰੇਮ ਸਭ ਤੋਂ ਉੱਤਮ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਹੁਣ ਕਦੀ ਤਰਤੀਬ ਨਾਲ ਅੱਗੇ ਚੱਲਿਓ ਕਿ ਦਰਸ਼ਨ ਪਿਆਸ ਕਿੰਨੀ ਕੁ ਉੱਚੀ ਦਾਤ ਹੈ ਪਰਮੇਸ਼ਵਰ ਦੀ। ਸਾਹਿਬ ਕਹਿਣ ਲੱਗੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਇਹ ਹੋਮੈ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ। ਤੇ ਕਹਿਣ ਲੱਗੇ, ਸੱਜਣੋ ਜੇ ਕਿਸੇ ਨੂੰ ਸ਼ੋਭਾ ਦੀ ਲੋੜ ਨਹੀਂ, ਕਿਸੇ ਪਦਾਰਥ ਦੀ ਲੋੜ ਨਹੀਂ, ਸਿਰਫ ਇੱਕ ਬੇਨਤੀ ਕਰਨ ਆਇਆ, ਮਾਲਕਾ ਤੇਰੇ ਦਰਸ਼ਨਾਂ ਦੀ ਪਿਆਸ ਹੈ। ਤੇ ਗੁਰੂ ਅਰਜਨ ਸਾਹਿਬ ਫਿਰ ਉਹ ਕੀ ਕਰੇ, ਕਹਿਣ ਲੱਗੇ, ਸੱਜਣਾ ਉਹਦੇ ਚਰਨਾਂ ਤੋਂ ਤਾਂ ਮੈਂ ਵੀ ਕੁਰਬਾਨ ਜਾਂਦਾ ਵਾ ਜਿਹਦੇ ਅੰਦਰ ਮਾਲਕ ਦੇ ਮਿਲਣ ਦੀ ਪਿਆਸ ਪੈਦਾ ਹੋ ਗਈ। ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ, ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ। ਕਹਿੰਦੇ ਨੇ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਉਹਦੇ ਤੋਂ ਕੁਰਬਾਨ ਬਲਿਹਾਰ ਜਾਂਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਪੜ੍ਹਦੇ ਹਾਂ। ਸਾਹਿਬ ਕਹਿੰਦੇ ਨੇ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਸ਼ਬਦ ਕਈ ਵਾਰੀ ਆਪ ਜੀ ਨੇ ਸਰਵਣ ਕੀਤਾ ਹੋਣਾ। ਹਜ਼ੂਰ ਕਹਿ ਰਹੇ ਨੇ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕ ਹੈ ਅਵਰ ਨਹੀਂ ਕੋ ਲੇਖ ਹੈ, ਸੰਤ ਲਾਗ ਮਨੈ ਛਾੜ ਦੁਬਦਾ ਕੀ ਕੁਰੀਆ। ਇਹਦੇ ਅਰਥ ਬੜੇ ਪਿਆਰੇ ਨੇ। ਸ਼ਬਦ ਆਇਆ ਗੁਰੀਆ, ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਚਨ ਆਉਂਦੇ ਨੇ, ਇੱਕ ਗੁਰੂ ਤੇ ਇੱਕ ਗਰੂ। ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਹੁਣ ਗੁਰੂ ਦਾ ਅਰਥ ਹੈ ਸਤਿਗੁਰੂ ਰਾਹ ਦਿਖਾਉਣ ਵਾਲਾ, ਤੇ ਗਰੂ ਸ਼ਬਦ ਜਿਹੜਾ ਆਇਆ ਇਹਦਾ ਅਰਥ ਹੈ ਵੱਡਾ, ਸਭ ਤੋਂ ਉੱਚਾ। ਸਾਹਿਬ ਸੱਚੇ ਪਾਤਸ਼ਾਹ ਨੇ ਉਹੀ ਸ਼ਬਦ ਹੈ ਕਿ ਪ੍ਰੀਤ ਪ੍ਰੀਤ ਗੁਰੀਆ, ਇਹਦੇ ਅਰਥ ਆਪਾਂ ਕਰਾਂਗੇ ਦੁਨੀਆਂ ਦੇ ਲੋਕ ਪ੍ਰੀਤ ਤਾਂ ਕਰਦੇ ਨੇ, ਕਿਸੇ ਦੀ ਪ੍ਰੀਤ ਪਰਿਵਾਰ ਨਾਲ ਹੋਵੇਗੀ, ਕਿਸੇ ਦੀ ਪ੍ਰੀਤ ਸੰਸਾਰ ਨਾਲ ਹੋਵੇਗੀ, ਅੰਦਰ ਦਾ ਲਗਾਓ ਤਾਂ ਹਰ ਇੱਕ ਦਾ ਕਿਸੇ ਨਾ ਕਿਸੇ ਨਾਲ ਜ਼ਰੂਰ ਹੋਵੇਗਾ। ਪਰ ਕਹਿਣ ਲੱਗੇ ਇਹਨਾਂ ਪ੍ਰੀਤਾਂ ਵਿੱਚੋਂ ਸਭ ਤੋਂ ਗੁਰੀਆ ਦਾ ਅਰਥ ਉੱਚੀ ਪ੍ਰੀਤ ਇਹ ਵੇ ਕਿ ਤੇਰਾ ਅੰਦਰ ਸਾਈਂ ਦੇ ਚਰਨਾਂ ਵਿੱਚ ਕਿੰਨਾ ਕੁ ਜੁੜਿਆ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਮਨ ਨੂੰ ਮੋਹਨ ਵਾਲੇ ਵਾਹਿਗੁਰੂ ਦੇ ਚਰਨਾਂ ਨਾਲ ਜੇ ਪ੍ਰੀਤ ਹੈ ਤੇ ਇਹ ਪ੍ਰੀਤ ਸਭ ਤੋਂ ਉੱਚੀ ਹੈ। ਤੇ ਮਹਾਰਾਜ ਇਹ ਪ੍ਰੀਤ ਪੈਦਾ ਕਿਵੇਂ ਹੋਵੇ? ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕ ਹੈ। ਕਹਿੰਦੇ ਨੇ ਹੇ ਮੇਰੇ ਮਨਾ, ਤੂੰ ਇੱਕ ਪਰਮੇਸ਼ਵਰ ਦੇ ਨਾਮ ਨੂੰ ਜਪ, ਅਵਰ ਨਹੀਂ ਕੋ ਲੇਖ ਹੈ, ਇੱਕ ਨਾਮ ਤੋਂ ਬਿਨਾਂ ਪ੍ਰਭੂ ਦੀ ਦਰਗਾਹ ਵਿੱਚ ਕੋਈ ਵੀ ਕਰਮ ਲੇਖੇ ਵਿੱਚ ਨਹੀਂ ਪੈਂਦਾ। ਫਿਰ ਕਹਿਣ ਲੱਗੇ ਇੱਕ ਕੰਮ ਹੋਰ ਕਰੀ, ਸੰਤ ਲਾਗ ਜੇ ਤੂੰ ਗੁਰੂ ਗੁਰੀਆ ਪ੍ਰੀਤ ਸਿੱਖਣੀ ਹੈ ਤੇ ਕਿਸੇ ਕਰਨੀ ਵਾਲੇ ਦੇ ਚਰਨਾਂ ਦੀ ਸੰਗਤ ਕਰਨੀ, ਜਿਹੜਾ ਸਾਈਂ ਨੂੰ ਪ੍ਰੇਮ ਕਰਦਾ ਹੈ ਉਹਦੀ ਸੰਗਤ ਕਰਕੇ ਕਿਤੇ ਤੇਰੇ ਹਿਰਦੇ ਵਿੱਚ ਵੀ ਕੋਈ ਜਾਗ ਲੱਗ ਜਾਏ। ਸਾਹਿਬ ਕਹਿਣ ਲੱਗੇ ਸੰਤ ਲਾਗ ਮਨੈ ਛਾੜ ਦੁਬਦਾ ਕੀ ਕੁਰੀਆ। ਕੁਰੀਆ ਦਾ ਅਰਥ ਹੁੰਦਾ ਰਸਤਾ। ਕਹਿੰਦੇ ਨੇ ਜਿਹੜੇ ਅੰਦਰ ਮਨ ਦੇ ਦੁਬਦਾ ਦੋ ਭਾਂਤੀ ਚਾ ਲੇ, ਇਹਨੂੰ ਤਿਆਗ ਦੇ ਤੇ ਦੇਖ ਫਿਰ ਤੇਰੀ ਸਾਈਂ ਦੇ ਚਰਨਾਂ ਨਾਲ ਪ੍ਰੀਤ ਬਣੇ। ਤਵੱਜੋ ਦਿਆ ਜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਅਰਜ਼ ਕਰ ਰਿਹਾ ਕਿ ਕਿਤੇ ਹਿਰਦੇ ਵਿੱਚ ਪ੍ਰੇਮ ਪੈਦਾ ਹੋ ਜਾਏ। ਤੇ ਇਹ ਪ੍ਰੇਮ ਦੋ ਚਾਰ ਘੜੀਆਂ ਦਾ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਨਾ ਬੇਅੰਤ ਵਿਦਵਾਨਾਂ ਨੇ ਲਿਖਿਆ। ਸਭ ਤੋਂ ਪਹਿਲਾਂ ਜਿੱਥੇ ਬਾਣੀਆਂ ਆਪਾਂ ਪੜ੍ਹਨੇ ਆ, ਜੇ ਦੇਖੀਏ ਵੀ ਗੁਰੂ ਨਾਨਕ ਸਾਹਿਬ ਜੀ ਦੀ ਸਭ ਤੋਂ ਪਹਿਲਾਂ ਸਿਫਤ ਜੇ ਲਿਖੀ ਹੈ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੇਗੀ। ਉਹਨਾਂ ਵਿੱਚ ਸਤਿਗੁਰੂ ਸਾਹਿਬਾਨ ਨੇ ਆਪ, ਭੱਟਾਂ ਨੇ ਤੇ ਸੱਤੇ ਬਲਵੰਡ ਨੇ ਸਿਫਤ ਕੀਤੀ। ਉਸ ਤੋਂ ਅੱਗੇ ਤੁਰੀਏ ਤੇ ਜਨਮ ਸਾਖੀਆਂ ਸਾਨੂੰ ਮਿਲਣਗੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ। ਸਭ ਤੋਂ ਪੁਰਾਤਨ ਇੱਕ ਜਨਮ ਸਾਖੀ, ਉਹਦਾ ਨਾਮ ਵੀ ਪੁਰਾਤਨ ਜਨਮ ਸਾਖੀ ਹੈ। ਉਸ ਤੋਂ ਇਲਾਵਾ ਮਿਹਰਵਾਨ ਦੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਸ਼ਹੀਦ ਭਾਈ ਮਨੀ ਸਿੰਘ ਹੋਰਾਂ ਵਾਲੀ ਜਨਮ ਸਾਖੀ, ਇਹਨਾਂ ਜਨਮ ਸਾਖੀਆਂ ਦੇ ਵੇਲੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਨੂੰ ਆਪਣੀਆਂ ਵਾਰਾਂ ਦੇ ਅੰਦਰ ਪਹਿਲੀ ਵਾਰ ਵਿੱਚ ਅੰਕਿਤ ਕੀਤਾ। ਕੁਝ ਪੌੜੀਆਂ ਅੱਗੇ 24 ਵਾਰ ਵਿੱਚ ਨੇ। ਸਤਿਗੁਰੂ ਗੁਰੂ ਨਾਨਕ ਦੀ ਸਿਫਤ ਵਿੱਚ ਜਿੱਥੇ ਸਿੱਖ ਵਿਦਵਾਨਾਂ ਨੇ ਲਿਖਿਆ, ਉੱਥੇ ਗੈਰ ਸਿੱਖ ਵਿਦਵਾਨਾਂ ਨੇ ਵੀ ਬਹੁਤ ਕੁਝ ਲਿਖਿਆ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਆਨੰਦ ਸਾਹਿਬ ਦੀ ਬਾਣੀ, ਸੁਖਮਨੀ ਸਾਹਿਬ ਆਪਾਂ ਪੜ੍ਹਦੇ, ਸਭ ਤੋਂ ਜ਼ਿਆਦਾ ਟੀਕੇ ਜਿਹੜੇ ਸੈਂਕੜਿਆਂ ਦੀ ਤਾਦਾਦ ਵਿੱਚ ਹੋਏ ਨੇ ਉਹ ਕੇਵਲ ਜਪਜੀ ਸਾਹਿਬ ਦੇ ਨੇ। ਸਭ ਤੋਂ ਜ਼ਿਆਦਾ ਵਿਆਖਿਆ ਗੈਰ ਸਿੱਖ ਵਿਦਵਾਨਾਂ ਨੇ ਵੀ ਕੀਤੀ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਇਸੇ ਜਪ ਦੀ ਵਿਆਖਿਆ ਕਰਦਿਆਂ ਅਰਜ਼ ਕਰ ਰਿਹਾ, ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਇਹ ਕੇਵਲ ਕਾਵਕ ਅਲੰਕਾਰ ਨਹੀਂ ਕਿ ਜਿਵੇਂ ਇੱਕ ਕਵੀ ਦੇ ਫੋਕੇ ਖਿਆਲ ਹੋਣ, ਹਕੀਕਤ ਇਹ ਵੇ ਕਿ ਇੱਕ ਇੱਕ ਸ਼ਬਦ ਜਿਹੜਾ ਮੇਰੇ ਸਤਿਗੁਰੂ ਨੇ ਆਪਣੇ ਜੀਵਨ ਵਿੱਚ ਜੀਐ ਤੇ ਉਹਦੇ ਚਰਨਾਂ ਵੀ ਜੁੜੇ ਹੋਏ ਗੁਰਮੁਖ ਵੀ ਜਿੰਦੇ ਪਏ। ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਜਪ ਦੇ ਟੀਕੇ ਨੂੰ ਇੱਕ ਸੱਜਣ ਆਮ ਤੌਰ ਤੇ ਬੜਾ ਪੜ੍ਹਦੇ ਨੇ, ਓਸ਼ੋ ਦਾ ਟੀਕਾ, ਜੋ ਕੁਝ ਉਹਨੇ ਬੋਲਿਆ ਗੁਰੂ ਨਾਨਕ ਸਾਹਿਬ ਜੀ ਦੇ ਜਪ ਸੰਬੰਧੀ ਉਹਨੂੰ ਅਸੀਂ ਪੜ੍ਹਨੇ। ਉਹਨੇ ਜਿਹੜੀ ਪਹਿਲੀ ਸਾਖੀ ਦਿੱਤੀ, ਦਰਅਸਲ ਉਹ ਸਾਖੀ ਜਨਮ ਸਾਖੀਆਂ ਦੇ ਵਿੱਚੋਂ ਵੀ, ਤੇ ਕੇਵਲ ਉਹ ਜਨਮ ਸਾਖੀ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਿਓ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਹੈ ਜਿਸ ਸ਼ਬਦ ਦੇ ਆਧਾਰ ਤੇ ਉਹ ਵਿਆਖਿਆ ਪਿਆ ਕਰਦਾ। ਉਹ ਸਾਖੀ ਲਿਖਦਾ ਪਿਆ ਕਿ ਜਿਹਦੇ ਅੰਦਰ ਦਰਸ਼ਨ ਦੀ ਪਿਆਸ ਹੈ ਉਹਨੇ ਸ਼ਬਦ ਇਹ ਹੀ ਵਰਤੇ ਸਨ, ਤੇ ਜਨਮ ਸਾਖੀ ਵੀ ਜਦੋਂ ਪੜ੍ਹਨ ਨੂੰ ਸ਼ਬਦ ਮਿਲੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਿਹਰਬਾਨੀ ਮਿਹਰਬਾਨ ਦੀ ਜਨਮ ਸਾਖੀ ਦੀ ਸਾਖੀ ਕਿ ਰਾਏ ਭੋਏ ਦੀ ਤਲਵੰਡੀ, ਸਾਰਾ ਸ਼ਹਿਰ ਬਿਲਕੁਲ ਆਰਾਮ ਵੀ ਸੁੱਤਾ ਪਰ ਕੇਵਲ ਇੱਕ ਘਰ ਦੇ ਅੰਦਰ ਦੀਵਾ ਬਲਦਾ, ਉਹ ਵੀ ਟਿਮ ਟਿਮਾਉਂਦਾ ਦੀਵਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ। ਉੱਥੇ ਜਨਮ ਸਾਖੀ ਵਾਲੇ ਨੇ ਸਾਲ ਵੀ ਦੱਸੇ ਨੇ, ਉੱਥੇ ਉਹਨੇ ਲਿਖਿਆ ਤਬ ਬਾਬਾ 25 ਵਰਸ ਦਾ ਹੋਏ ਗਿਆ, ਸ਼ਬਦ ਉੱਥੇ ਵਰਤਿਆ ਕਿ 25 ਸਾਲ ਦੇ ਸਨ, ਤੇ ਰਾਏ ਭੋਏ ਦੀ ਤਲਵੰਡੀ ਤੇ ਬੈਠੇ ਨੇ, ਨਿਮਾ ਨਿਮਾ ਦੀਵਾ ਬਲਦਾ ਪਏ ਤੇ ਕਹਿੰਦੇ ਨੇ ਅੱਧੀ ਰਾਤ ਤੋਂ ਜ਼ਿਆਦਾ ਸਮਾਂ ਹੋ ਗਿਆ ਤੇ ਮੇਰੇ ਗੁਰੂ ਦੇਵ ਅਜੇ ਵੀ ਸਾਈਂ ਦੀ ਯਾਦ ਵੀ ਜੁੜੇ ਨੇ, ਅਜੇ ਵੀ ਮਾਲਕ ਦੇ ਚਰਨਾਂ ਵੀ ਜੁੜੇ ਨੇ। ਤੇ ਅਚਨਚੇਤ ਜਦੋਂ ਮਾਂ ਤ੍ਰਿਪਤਾ ਨੇ ਦੇਖਿਆ ਕਿ ਅਜੇ ਵੀ ਦੀਵਾ ਬਲਦਾ ਪਿਆ, ਨਾਨਕ ਚੌਂਕੜਾ ਮਾਰ ਕੇ ਕੋਲ ਬੈਠੇ ਨੇ ਤੇ ਆਵਾਜ਼ ਦੇ ਕੇ ਸ਼ਬਦ ਕਹਿ ਸਨ, ਬੇਟਾ ਹੁਣ ਤਾਂ ਸਾਰਾ ਸੰਸਾਰ ਆਰਾਮ ਨਾਲ ਟਿਕ ਗਿਆ, ਤੂੰ 2 ਘੜੀਆਂ ਆਰਾਮ ਨਹੀਂ ਕਰੇਗਾ, ਦੇਖ ਅੱਧੀ ਰਾਤ ਤੋਂ ਜ਼ਿਆਦਾ ਸਮਾਂ ਲੰਘਿਆ, ਤੈਨੂੰ ਚੈਨ ਨਹੀਂ। ਤੇ ਕਹਿੰਦੇ ਨੇ ਉਸੇ ਵੇਲੇ ਅਸਮਾਨ ਤੇ ਬਦੀਆ ਬੋਲਿਆ ਤੇ ਜਦੋਂ ਉਹਨੇ ਪ੍ਰਿਓ ਪ੍ਰਿਓ ਦੇ ਸ਼ਬਦ ਕਹਿ ਤੇ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਵਿੱਚੋਂ ਬੈਰਾਗ ਉੱਠਿਆ, ਕਹਿਣ ਲੱਗੇ ਦੇਖ ਮਾਂ ਤੂੰ ਕਹਿੰਦੀ ਏ ਕਿ ਸਾਰੀ ਕਾਇਨਾਤ ਸੌਂ ਗਈ ਏ ਪਰ ਉਹ ਸੁੱਤੇ ਨੇ ਜਿਨ੍ਹਾਂ ਅੰਦਰ ਪਿਆਰੇ ਦੀ ਤੜਪ ਨਹੀਂ, ਆ ਦੇਖ ਅਸਮਾਨ ਵਿੱਚ ਉੱਡਣ ਵਾਲਾ ਬਬੀਆ ਇਹ ਅੱਧੀ ਰਾਤ ਗਈ ਵੀ ਪੀਆ ਪੀਆ ਕਰਦਾ ਪਿਆ ਹੈ, ਇਹਦਾ ਪਿਆਰਾ ਤਾਂ ਬਿਲਕੁਲ ਨੇੜੇ ਵੇ, ਅੱਜ ਨਹੀਂ ਕੱਲ ਜਾਂ ਸਵੇਰੇ ਮੀਂਹ ਪਏਗਾ ਇਹ ਤਾਂ ਚੁੱਪ ਹੋ ਜਾਏਗਾ, ਪਰ ਇਸ ਅੰਦਰ ਨੂੰ ਵਿਛੜਿਆ ਤਾਂ ਕਈ ਜਨਮ ਹੋ ਗਏ, ਸਿਰਫ ਇੱਕ ਸਮਝਾਉਣ ਦਾ ਤਰੀਕਾ ਹੈ। ਕਹਿਣ ਲੱਗੇ ਮੈਂ ਓਨੀ ਦੇਰ ਤੱਕ ਚੈਨ ਨਾਲ ਟਿਕਾਂਗਾ ਨਹੀਂ ਜਿੰਨੀ ਦੇਰ ਤੱਕ ਮੇਰੇ ਪਿਆਰੇ ਦਾ ਮਿਲਾਪ ਨਹੀਂ ਹੋ ਜਾਂਦਾ। ਕਦੀ ਪੜ੍ਹਿਓ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਰਾਗ ਹੈ ਮਲਾਰ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਰੈਨ ਬਬੀਆ ਬੋਲਿਓ ਮੇਰੀ ਮਾਈ। ਕਹਿੰਦੇ ਨੇ ਹੇ ਮਾਂ ਪਾਵਾਂ ਅਸੀਂ ਇਕੱਲੀ ਸਾਖੀ ਪੜ੍ਹਨੇ ਹਾਂ ਪਰ ਹੈ ਇਹ ਹਕੀਕਤ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ। ਕਹਿਣ ਲੱਗੇ ਹੇ ਮਾਂ ਰੈਨ ਬਬੀਆ, ਰਾਤ ਵੱਲ ਤੱਕ ਬਬੀਆ ਪੁਕਾਰਦਾ ਪਿਆ, ਰਹਿਣ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲ ਲਾਤੀ, ਦਰਸ਼ਨ ਪਿਆਸ ਰਜ਼ਾਈ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਲੋਚਨ ਤਾਰ, ਲੋਚਨ ਦਾ ਅਰਥ ਹੈ ਨੇਤਰ, ਤਾਰ ਦਾ ਅਰਥ ਹੈ ਇੱਕ ਟਿਕ ਦੇਖੀ ਜਾਣਾ। ਕਹਿਣ ਲੱਗੇ ਮਾਂ ਮੇਰੀਆਂ ਅੱਖਾਂ ਵੱਲ ਕਦੀ ਝਾਤੀ ਮਾਰ ਕੇ ਦੇਖ, ਮੈਂ ਪਿਆਰੇ ਦਾ ਰਾਹ ਪਿਆ ਤੱਕਣਾ ਵਾਂ, ਇੱਕ ਖਿੰਨ ਵੀ ਮੇਰੀਆਂ ਅੱਖਾਂ ਕਦੀ ਚਮਕਦੀਆਂ ਨਹੀਂ। ਲਲਤਾ ਬਿਲ ਲਾਤੀ, ਲਲਤਾ ਦਾ ਅਖਰੀ ਅਰਥ ਹੈ ਜੀਭ, ਕਹਿਣ ਲੱਗੇ ਨੇਤਰ ਦੇਖਦੇ ਨੇ ਤੇ ਜੀਭ ਬਿਲਕਦੀ ਪਈ ਏ, ਤੇ ਜਿੰਨੀ ਦੇਰ ਤੱਕ ਪਿਆਰੇ ਦੇ ਦੀਦਾਰ ਨਹੀਂ ਓਨੀ ਦੇਰ ਤੱਕ ਮੇਰੇ ਅੰਦਰ ਨੂੰ ਟਿਕਾ ਨਹੀਂ। ਰਹਿਣ ਬਬੀਹਾ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲ ਲਾਤੀ, ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਖਿਨ ਰਹਿ ਨਾ ਸਕੂ, ਬਿਨ ਮਿਲੈ ਨੀਂਦ ਨਾ ਪਾਈ, ਆਪਣੇ ਪਿਆਰੇ ਤੋਂ ਬਿਨਾ ਇੱਕ ਖਿਨ ਨਹੀਂ ਰਿਹਾ ਜਾ ਸਕਦਾ, ਉਹਨੂੰ ਮਿਲਣ ਤੋਂ ਬਿਨਾ ਕਦੀ ਨੀਂਦ ਨਹੀਂ। ਜਦੋਂ ਦੇਖਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹਨੇ ਆ, ਤੇ ਉਹ ਜੋ ਕਬੀਰ ਜੀ ਦਾ ਬਚਨ ਕਈ ਵਾਰੀ ਚੇਤੇ ਆਉਂਦਾ, ਮਨਾ ਸਿਰਫ ਆਪਣੀ ਗੱਲ ਕਰ ਰਿਹਾ ਕਿ ਸੁਣਾ ਜਾਣਾ ਰੋਜ, ਕਦੀ ਅੰਦਰ ਇਕਾਂਤ ਵਿੱਚ ਬੈਠ ਕੇ ਕਬੀਰ ਜੀ ਤੋਂ ਪੁੱਛ ਤਾਂ ਸਹੀ, ਉਹਨਾਂ ਨੇ ਇੱਕ ਗੱਲ ਕਹੀ ਸੀ ਸਾਰੀ ਮਨੁੱਖਤਾ ਨੂੰ ਪੁਕਾਰ ਕੇ, ਕਹਿਣ ਲੱਗੇ ਉਹ ਬੰਦਿਆ ਤੂੰ ਘੱਟੋ ਘੱਟ ਆਪਣੇ ਚੁਗਿਰਦੇ ਰਹਿਣ ਵਾਲੇ ਪੰਛੀਆਂ ਵੱਲੋਂ ਹੀ ਤੱਕ ਲੈ। ਕਹਿਣ ਲੱਗੇ ਉਹ ਇੱਕ ਰਾਤ ਕਿਤੇ ਇੱਕ ਖਿਨ ਪਿਆਰੇ ਤੋਂ ਵਿਚੜਨ, ਤੇ ਸਾਰੀ ਰਾਤ ਸਾਈ ਨੂੰ ਪੁਕਾਰਦੇ ਪਏ ਨੇ, ਪਰ ਤੂੰ ਕਿਉਂ ਜੀ ਗਾਫਲਤਾਈ ਦੀ ਨੀਂਦ ਵੀ ਸੁੱਤਾ, ਕਈ ਜਨਮ ਹੋ ਗਏ ਨੇ, ਪੰਛੀ ਰਾਤ ਵਿਛੜੇ ਤੇ ਸਵੇਰੇ ਮਿਲ ਜਾਂਦਾ ਹੈ, ਤੈਨੂੰ ਤਾਂ ਕਈ ਜਨਮ ਹੋ ਗਏ, ਕਦੀ ਤੂੰ ਹੀ ਮਿਲਣੀ ਉਪਰਾਲਾ ਕਰ ਲੈ। ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ ਆ, ਕਬੀਰ ਚੱਕ ਈ ਜੋ ਨਿਸ ਵਿਚਰੇ ਆਏ ਮਿਲੇ ਪ੍ਰਭਾਤ, ਪਰ ਪਿਆਰਿਆ ਜੋ ਨਰ ਵਿਚਰੇ ਰਾਮ ਸਿਓ, ਨਾ ਦਿਨ ਮਿਲੇ ਨਾ ਰਾਤ। ਹਜ਼ੂਰ ਕਹਿਣ ਲੱਗੇ ਕਿ ਅਸਲ ਪ੍ਰੇਮ ਉਮਾੜਾ, ਮਨ ਦੇ ਅੰਦਰ ਪਿਆਰ ਨੇ ਉਛਾਲਾ ਖਾਧਾ, ਪਰ ਇਹ ਪਿਆਰ ਛਿਨ ਭੰਗਰ ਨਹੀਂ, ਸਾਡਾ ਪਿਆਰ ਪੀਂਘ ਦੇ ਹੁਲਾਰੇ ਦੀ ਤਰ੍ਹਾਂ, ਜਿਵੇਂ ਪੀਂਘ ਦਾ ਹੁਲਾਰਾ ਟਿਕਦਾ ਨਹੀਂ, ਆਮ ਪਿਆਰ ਪੀਂਘ ਦੇ ਹੁਲਾਰੇ ਦੀ ਤਰ੍ਹਾਂ, ਪਰ ਮੇਰੇ ਸਤਿਗੁਰੂ ਕੇ ਸਿੱਖਾਂ ਦਾ ਤੇ ਜਪਣ ਵਾਲਿਆਂ ਦਾ ਪਿਆਰ ਇਹੋ ਜਿਹਾ ਨਹੀਂ। ਆ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਵਾਲੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਆਪਣੀ ਰਚਨਾ ਵਿੱਚ ਇੱਕ ਉਸ ਸੰਤ ਦੀ ਤਸਵੀਰ ਪੇਸ਼ ਕੀਤੀ ਹੈ ਜਿਹਦੇ ਅੰਦਰ ਸਾਈਂ ਦੇ ਚਰਨਾਂ ਦੀ ਮਿਲਣ ਦੀ ਇੱਕ ਧੜ ਪੈਦਾ ਹੋ ਗਈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਮੱਛੀ ਮੁੱਦਤਾਂ ਤੋਂ ਪਾਣੀ ਵਿੱਚ ਰਹਿੰਦੀ, ਉਹ ਪਿਆਸ ਪਿਆਰ ਛਿਨ ਭੰਗਰ ਨਹੀਂ। ਅਸੀਂ ਸੁਣਦੇ ਹਾਂ ਕਿ ਪਰਮੇਸ਼ਵਰ ਨੇ ਜਿੱਦਣ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ, ਪਾਣੀ ਬਣਾਇਆ, ਮੱਛੀ ਮੁੱਦਤਾਂ ਹੋ ਗਈ ਪਾਣੀ ਵਿੱਚ ਰਹਿੰਦੀ ਏ, ਪਰ ਅੱਜ ਤੀਕਰਾ ਕਦੀ ਮੱਛੀ ਨੇ ਗਿਲਾ ਕਰਕੇ ਨਹੀਂ ਕਿਹਾ ਕਿ ਕਈ ਯੁਗ ਕੀ ਪਤਾ ਨਹੀਂ ਕਿੰਨਾ ਕੁ ਅਣਗਿਣਤ ਸਮਾਂ ਲੰਘ ਚੁੱਕਾ ਇਸ ਪਾਣੀ ਵਿੱਚ ਰਹਿੰਦਿਆਂ, ਮੈਂ ਹੁਣ ਪਾਣੀ ਵਿੱਚ ਕਦੀ ਰਹਿਣਾ ਨਹੀਂ ਕਿਉਂਕਿ ਮੇਰਾ ਪਾਣੀ ਤੋਂ ਮਨ ਅੱਕ ਗਿਆ। ਸਾਹਿਬ ਕਹਿੰਦੇ ਨੇ ਕਦੀ ਮੱਛੀ ਦਾ ਪਾਣੀ ਤੋਂ ਮਨ ਅੱਕੇ, ਪ੍ਰੀਤ ਕੀ ਏ ਗੁਰੂ ਦੇ ਚਰਨਾਂ ਦੀ। ਕਹਿਣ ਲੱਗੇ ਪੰਛੀ ਅਸਮਾਨ ਵਿੱਚ ਉੱਡਦੇ ਨੇ ਤੇ ਕਦੀ ਇਹਨਾਂ ਦੋ ਫਰਾਂ ਵਿੱਚ ਉੱਡਣ ਵਾਲੇ ਦੋ ਖੰਭਾਂ ਨੂੰ ਉੱਡਣ ਵਾਲੇ ਪੰਛੀਆਂ ਨੂੰ ਹੋਕਾ ਦੇ ਕੇ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਬਿਲਕੁਲ ਅਸਮਾਨ ਵਿੱਚ ਨਹੀਂ ਉੱਡਣਾ, ਅਸੀਂ ਕੇਵਲ ਇਸ ਧਰਤੀ ਤੇ ਮਨੁੱਖ ਦੀ ਤਰ੍ਹਾਂ ਤੁਰਾਂਗੇ। ਕਹਿਣ ਲੱਗੇ ਮੁੱਦਤਾਂ ਹੋ ਗਈਆਂ ਨੇ, ਪੰਛੀ ਅਸਮਾਨ ਵਿੱਚ ਉੱਡਦਾ ਪਿਆ, ਪਰ ਅਜੇ ਤੀਕਰਾ ਉਹਦੀ ਭੁੱਖ ਗਈ ਨਹੀਂ, ਅਜੇ ਵੀ ਉਹ ਅਸਮਾਨ ਵਿੱਚ ਉਡਾਰੀਆਂ ਮਾਰਦਾ। ਮੱਛੀ ਪਾਣੀ ਵਿੱਚ ਰਹਿੰਦੀ ਏ, ਨਾ ਅੱਕੀ ਨਾ ਥੱਕੀ। ਕਹਿਣ ਲੱਗੇ ਪੰਛੀ ਅਸਮਾਨ ਵਿੱਚ ਉੱਡਦਾ, ਕੋਈ ਅਕੇਵਾਂ ਤੇ ਥਕੇਵਾਂ ਨਹੀਂ। ਭਾਈ ਗੁਰਦਾਸ ਕਹਿਣ ਲੱਗੇ ਦੀਵਾ ਬਲਦਾ ਤੇ ਪਤੰਗੇ ਉਦਣ ਦੇ ਸੜੀ ਜਾਂਦੇ ਨੇ ਜਿੱਦਣ ਦਾ ਦੀਵਾ ਲਾਈਟ ਬਣੀ ਏ, ਪਤੰਗੇ ਨੂੰ ਸੂਝ ਆਈ, ਰੋਜ਼ਾਨਾ ਪਤਾ ਨਹੀਂ ਕਿੰਨੇ ਕੁ ਭੰਬਟ ਸੜਦੇ ਨੇ, ਪਰ ਕੀ ਉਹਨਾਂ ਪਤੰਗਿਆਂ ਨੇ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਦੀਵੇ ਦੇ ਨੇੜੇ ਨਹੀਂ ਜਾਣਾ। ਕਹਿਣ ਲੱਗੇ ਕਦੀ ਤੱਕ ਭਾਵੇਂ ਸੜ ਕੇ ਉਹ ਰਾਖ ਹੋ ਗਏ ਨੇ, ਪਰ ਕਦੀ ਉਹਨਾਂ ਦੀਵੇ ਤੋਂ ਮੂੰਹ ਨਹੀਂ ਉਮੋੜਿਆ। ਸਾਹਿਬ ਕਹਿਣ ਲੱਗੇ ਕਮਲ ਦੇ ਫੁੱਲ ਵਿੱਚ ਭਵਰੇ ਅੱਜ ਦੇ ਨਹੀਂ, ਪਤਾ ਨਹੀਂ ਕਿੰਨੀ ਕੁ ਦੇਰ ਦੇ ਉਸ ਸੁਗੰਧੀ ਵਿੱਚ ਖਚਤ ਹੋ ਕੇ ਫੁੱਲ ਸਮੇਟ ਕੇ ਉਹਨਾਂ ਨੂੰ ਵਿੱਚ ਮਾਰਦਾ ਸਾਹ ਗੁੰਮ ਕਰਕੇ, ਪਰ ਕਦੀ ਭਵਰਿਆ ਨੇ ਕਿਹਾ ਅੱਜ ਤੋਂ ਬਾਅਦ ਫੁੱਲ ਕੁੱਲ ਨਹੀਂ ਜਾਣਾ। ਸਾਹਿਬ ਕਹਿਣ ਲੱਗੇ ਦੇਖ ਕਹਿ ਮਨੁੱਖ ਕਿ ਜਿਵੇਂ ਅਸਮਾਨ ਤੇ ਕਾਲੇ ਬੱਦਲ ਚੜਦੇ ਨੇ, ਮੋਰ ਪਹਿਲਾਂ ਪਾਉਂਦਾ ਤੇ ਚਾਤਰਕ ਪੀਆ ਪੀਆ ਦੀ ਰੱਖ ਲਾਂਦਾ, ਤੇ ਕੀ ਉਹ ਮੁੱਦਤਾਂ ਹੋ ਗਈਆਂ ਉਹਨਾਂ ਨੇ ਚੁੱਪ ਕਰਕੇ ਬੋਲਣਾ ਛੱਡ ਦਿੱਤਾ, ਚੁੱਪ ਕਰ ਗਏ ਨੇ। ਸਹਿ ਭਾਈ ਗੁਰਦਾਸ ਨੇ ਛੇਵੀਂ ਉਦਾਹਰਨ ਦਿੱਤੀ, ਕਹਿਣ ਲੱਗੇ ਹਰਨ ਕੰਡੇ ਖੇੜੇ ਦੀ ਆਵਾਜ਼ ਸੁਣਦਾ ਪਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਿਹੜੀਆਂ ਉਦਾਹਰਨਾਂ ਲਈਆਂ ਨੇ ਕਹਿਣ ਮਾਤਰ ਨਹੀਂ, ਹੰਸ ਦੀ ਹਿਰਨ ਦੀ ਉਦਾਹਰਨਾਂ ਬੜੇ ਕਮਾਲ ਦੀਆਂ ਨੇ, ਕੋਇਲ ਦੀ ਅਕਸਰ ਅਸੀਂ ਪੜ੍ਹਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਵੀ ਰੱਬ ਤੇਰੇ ਵਿੱਚ ਇਸ ਤਰ੍ਹਾਂ ਜਿਵੇਂ ਮਿਰਗ ਦੀ ਨਾਭੀ ਵਿੱਚ ਕਸਤੂਰੀ। ਮੈਂ ਇੱਕ ਖਿੰਨ ਵਿੱਚੋਂ ਨਿਕਲਣ ਲੱਗਾ, ਤੇ ਦੂਜੀ ਗੱਲ ਮਿਲਦੀ ਹੈ ਕਿ ਤੂੰ ਇਸ ਤਰ੍ਹਾਂ ਜੀਵਨ ਜੀ ਜਿਵੇਂ ਹੰਸ ਹੈ, ਤੇ ਚੌਥੀ ਗੱਲ ਮਿਲਦੀ ਹੈ ਕਿ ਇਸ ਤਰ੍ਹਾਂ ਸਾਈਂ ਦੇ ਗੀਤ ਗਾ ਜਿਵੇਂ ਕੋਇਲ ਗਾਉਂਦੀ ਹੈ। ਸਾਹਿਬ ਨੇ ਮਿਰਗ ਦੀ ਗੱਲ ਕਹੀ ਤੇ ਇੱਕ ਦਿਨ ਇਸ ਦੇ ਜੀਵਨ ਨੂੰ ਪੜ੍ਹਨ ਲੱਗਾ, ਕਸਤੂਰਾ ਮਿਰਗ ਕੀ ਹੁੰਦਾ, ਹਰ ਮਿਰਗ ਦੀ ਨਾਭੀ ਵਿੱਚ ਕਸਤੂਰੀ ਨਹੀਂ। ਚੇਤੇ ਰੱਖੋ ਟਾਵਾਂ ਟਾਵਾਂ ਮਿਰਗ ਜਿਹਦੇ ਵਿੱਚ ਕਸਤੂਰੀ ਹੈ, ਕਸਤੂਰਾ ਮਿਰਗ ਉਹਨੂੰ ਕਹਿੰਦੇ ਨੇ। ਹੁਣ ਉਹਦੀ ਨਿਸ਼ਾਨੀ ਕੀ ਹੈ? ਕਸਤੂਰਾ ਮਿਰਗ ਉਹਦੀ ਸਭ ਤੋਂ ਪਹਿਲੀ ਨਿਸ਼ਾਨੀ ਇਹ ਵੀ ਉਹ ਕਦੀ ਚੰਚਲਤਾਈ ਵਿੱਚ ਆ ਕੇ ਛਾਲ ਨਹੀਂ ਮਾਰਦਾ। ਉਹ ਬਿਲਕੁਲ ਐਸਤਾ ਐਸਤਾ ਮਸਤਾਨੀ ਚਾਲ ਤੁਰਦਾ, ਕਦੀ ਉਹ ਹਰਨਾਂ ਦੀ ਦਾਰ ਵਿੱਚ ਨਹੀਂ ਤੁਰਦਾ। ਸਭ ਤੋਂ ਵੱਡੀ ਉਹਦੀ ਨਿਸ਼ਾਨੀ ਹੈ, ਸਾਰੇ ਜੰਗਲ ਵਿੱਚ ਜੇ ਹਰਨਾਂ ਵਿੱਚੋਂ ਜਿਹੜਾ ਹਰਨ ਇਕੱਲਾ ਬੈਠਾ ਹੋਵੇ ਦੂਜਿਆਂ ਤੋਂ ਪਸਾ ਹਟ ਕੇ, ਸ਼ਿਕਾਰੀ ਉਹਦੀ ਪਹਿਚਾਣ ਕਰਕੇ ਉਹਨੂੰ ਮਾਰ ਦਿੰਦਾ, ਉਹਨੂੰ ਪ੍ਰਤੀਤ ਹੋ ਜਾਂਦਾ ਇਹਦੇ ਅੰਦਰ ਕਸਤੂਰੀ ਏ, ਤੇ ਦੌੜਨ ਲੱਗੇ ਕਸਤੂਰਾ ਮਿਰਗ ਛੇਤੀ ਦੌੜ ਵੀ ਨਹੀਂ ਸਕਦਾ। ਸਾਹਿਬ ਨੇ ਜਦੋਂ ਮਿਰਗ ਨਾਲ ਉਦਾਹਰਣ ਦਿੱਤੀ ਤੇ ਮਨ ਵਿੱਚ ਆਇਆ ਅਸਲ ਵਿੱਚ ਜਿਹਦੇ ਅੰਦਰ ਨਾਮ ਦੀ ਕਸਤੂਰੀ ਹੈ ਸਿਰਫ ਗੁਣ ਲੈਣੇ ਨੇ, ਉਹਦੇ ਅੰਦਰ ਭੀੜ ਵਾਲੀ ਕੋਈ ਚੰਚਲਤਾ ਹੀ ਨਹੀਂ। ਜਿਹਦੇ ਅੰਦਰ ਨਾਮ ਦੀ ਕਸਤੂਰੀ ਹੈ ਉਹਦੇ ਕੋਲ ਇਕਾਂਤ ਹੈ, ਉਹ ਕਦੀ ਵੀ ਆਪਣੇ ਅੰਦਰ ਨੂੰ ਖਿੰਡਣ ਨਹੀਂ ਦਿੰਦਾ, ਉਹਦੇ ਕੋਲ ਚੰਚਲਤਾ ਹੀ ਨਹੀਂ। ਦੂਜੀ ਗੱਲ ਕਹੀ ਹੰਸ ਦੀ, ਹੰਸ ਜਿਹੜਾ ਉਹ ਵੀ ਇਹਦਾ ਸਭ ਤੋਂ ਵੱਡਾ ਲੱਛਣ ਹੈ ਕਿ ਉਹ ਜੇ ਤੁਸੀਂ ਸੈਂਕੜੇ ਨਹੀਂ ਹਜ਼ਾਰਾਂ ਬਗਲੇ ਲੈ ਆਓ ਤੇ ਇੱਕੋ ਦਮ ਹੰਸ ਉਹਨਾਂ ਦੇ ਰੰਗ ਵਰਗਾ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਵੱਖ ਹੋ ਜਾਏਗਾ। ਜੇ ਕਿਤੇ ਉਹਨੂੰ ਕੋਈ ਖੁਰਾਕ ਪਾਓ, ਬਗਲਾ ਕਦੀ ਵੀ ਤੁਸੀਂ ਆਪਣੀ ਚੁੰਝ ਨਾਲ ਖੁਰਾਕ ਨੂੰ ਛੰਡਦਿਆਂ ਨਹੀਂ ਤੱਪੋਗੇ, ਪਰ ਹੰਸ ਜਦੋਂ ਵੀ ਖੁਰਾਕ ਖਾਏਗਾ ਚੁੰਝ ਨਾਲ ਉਸ ਖੁਰਾਕ ਨੂੰ ਛੰਡੇਗਾ, ਤੇ ਜੇ ਨਾ ਪਾਉਂਦੀ ਹੋਵੇਗੀ ਉਹਨੂੰ ਸੱਟ ਦੇਗਾ। ਫਿਰ ਇਸ ਹੰਸ ਦੀ ਇੱਕ ਬਿਰਤੀ ਹੈ, ਇਹਦੀ ਮੌਤ ਕਿਵੇਂ ਨਹੀਂ? ਇੱਕ ਸੱਜਣ ਨੇ ਬੜੇ ਸੋਹਣਾ ਸਰਮਤ ਦੇ ਜੀਵਨ ਨੂੰ ਲਿਖਦਿਆਂ ਉਹਨੇ ਲਿਖਿਆ ਕਿ ਜਦੋਂ ਹੰਸ ਦੀ ਮੌਤ ਆਉਂਦੀ ਹੈ ਉਦੋਂ ਇਹ ਮਾਨ ਸਰੋਵਰ ਦੀ ਗੱਲ ਕਰਦਿਆਂ ਕਿ ਪਹਿਲਾਂ ਬਿਲਕੁਲ ਖਾਮੋਸ਼ ਰਹਿੰਦਾ, ਕੁਝ ਨਹੀਂ ਬੋਲਦਾ। ਜਦੋਂ ਮੌਤ ਵਾਲਾ ਦਿਨ ਨੇੜੇ ਆਉਂਦਾ ਹੈ, ਕਹਿੰਦੇ ਨੇ ਪਤਾ ਨਹੀਂ ਇਹਦੇ ਗਲੇ ਵਿੱਚੋਂ ਇੰਨੀ ਸੁਰੀਲੀ ਆਵਾਜ਼ ਨਿਕਲਦੀ ਹੈ ਕਿ ਹੰਸ ਪਾਣੀ ਦੇ ਉੱਤੇ ਤਰਦਾ ਹੈ, ਡੂੰਘੇ ਪਾਣੀ ਵਿੱਚ ਜਿਉਂ ਜਿਉਂ ਜਾਂਦਾ ਹੈ ਤਿਉਂ ਤਿਉਂ ਮਿੱਠੇ ਗੀਤ ਅਲਾਪਦਾ ਹੈ। ਕਹਿੰਦੇ ਨੇ ਰੱਬ ਨੇ ਪਤਾ ਨਹੀਂ ਮੌਤ ਕਿਹੋ ਜਿਹੀ ਦਿੱਤੀ, ਉਸ ਗੀਤ ਵਿੱਚ ਇੰਨਾ ਕੁ ਮਦਹੋਸ਼ ਹੋ ਜਾਂਦਾ ਹੈ ਕਿ ਗੀਤ ਵਿੱਚ ਆਪਾ ਭੁੱਲ ਜਾਂਦਾ, ਪਾਣੀ ਵਿੱਚ ਡੁੱਬ ਕੇ ਦੀ ਮੌਤ ਹੋ ਜਾਂਦੀ। ਕਹਿਣ ਲੱਗੇ ਹੰਸ ਦਾ ਚਲਾਣਾ ਇਹ ਯਾਰ ਕਿ ਸਾਈਂ ਦੀ ਯਾਦ ਵੀ ਜੁੜਿਆ ਹੈ ਤੇ ਇੰਨਾ ਕੁ ਰੰਗ ਰਤਿਆ ਜਾਂਦਾ ਜੁੜਿਆ ਹੋਇਆ ਕਿ ਉਹਨੂੰ ਆਪਣੇ ਤਨ ਦੀ ਸ਼ੁੱਧ ਬੁੱਧ ਵੀ ਨਹੀਂ, ਉਸੇ ਪ੍ਰੀਤ ਦੇ ਗੀਤ ਗਾਉਂਦਿਆਂ ਉਹਦੇ ਵਿੱਚ ਲੈ ਹੋ ਜਾਂਦਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਦੀ ਤੱਕੀ ਪਤੰਗੇ ਭਵਰੇ ਮੱਛੀਆਂ ਹਰਨ ਉਹਨਾਂ ਨੇ ਕਦੀ ਵੀ ਆਪਣੇ ਪਿਆਰੇ ਤੋਂ ਮੂੰਹ ਨਹੀਂ ਮੋੜਿਆ। ਤੇ ਸਾਹਿਬ ਕਹਿੰਦੇ ਨੇ ਬਸ ਇੱਕ ਗੱਲ ਚੇਤੇ ਰੱਖ, ਇਸੇ ਤਰ੍ਹਾਂ ਸਾਈਂ ਨੂੰ ਨੇਹ ਕਰਨ ਵਾਲਾ ਕਦੀ ਪ੍ਰੀਤ ਤੋੜਦਾ ਨਹੀਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਅਸਨ ਪ੍ਰੇਮ ਉਮਾਹੜਾ। ਕਿਹੋ ਜਿਹਾ ਪ੍ਰੇਮ? ਸਲਲ ਨਿਵਾਸ ਜੈਸੀ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਕਾਸ਼ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸਵਾਸ ਜੈਸੇ ਤ੍ਰਿਪਤ ਨਾ ਮਦਰ ਕੋਰ, ਉੜਤ ਆਕਾਸ਼ ਆਸ ਘਟੈ ਨਾ ਬਿਹੰਗ ਕੀ, ਘਟਾ ਘਨ ਕੋਰ ਮੋਰ ਚਾਤਰਕ ਹਿਰਦੈ ਉਲਾਸ, ਨਾਟ ਬਾਦ ਸੁਨ ਰਤ ਘਟੈ ਨਾ ਕੁਰੰਗ ਕੀ। ਕਹਿਣ ਲੱਗੇ ਤੈਸੇ ਪ੍ਰੈ ਪ੍ਰੇਮ ਰਸ ਰਸਕ ਰਿਸਾਲ ਸੰਤ, ਜਿਹੜੇ ਪ੍ਰੇਮ ਵਿੱਚ ਰਤੇ ਨੇ ਜਿਨ੍ਹਾਂ ਦੇ ਅੰਦਰ ਉਛਾਲਾ ਉੱਠਿਆ, ਤੈਸੇ ਪ੍ਰੈ ਪ੍ਰੇਮ ਰਸ ਰਸਕ ਰਿਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪਰਪਲ ਅੰਗ ਅੰਗ ਕੀ। ਉਹਨਾਂ ਦੇ ਅੰਦਰ ਪ੍ਰੇਮ ਘਟਦਾ ਨਹੀਂ, ਦਿਨੋ ਦਿਨ ਪ੍ਰੇਮ ਵੱਧ ਹੈ। ਕਦੀ ਆਓ ਦਰਸ਼ਨ ਕਰੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਹੋ ਜਿਹਾ ਪ੍ਰੇਮ ਹੈ। ਇੱਕ ਗੁਰਮੁਖ ਦੇ ਕੋਲ ਬੈਠਿਆ ਬੜੇ ਸੋਹਣੇ ਉਹਨੇ ਬਚਨ ਕਹੇ, ਕਹਿੰਦੇ ਨੇ ਜੇ ਤੂੰ ਇਕੱਲਾ ਹੈ ਕਿਸੇ ਗੁਰਸਿੱਖ ਦੀ ਸੰਗਤ ਕਰਨੀ ਹੈ ਤੇ ਪਤਾਂ ਦੀ ਬਾਣੀ ਪੜਿਆ ਕਰ, ਇਹ ਗੁਰੂ ਕੇ ਸਿੱਖ ਗੁਰੂ ਦੇ ਗੀਤ ਪੈ ਗਾਉਂਦੇ ਨੇ, ਸੱਤੇ ਬਲਵੰਡ ਦੀ ਵਾਰ ਪੜ, ਇਹ ਗੁਰੂ ਕੇ ਸਿੱਖਾਂ ਦੀ ਸੰਗਤੀ, ਰਾਮ ਕਲੀ ਸੱਤ ਦਾ ਪਾਠ ਕਰ, ਇਹ ਗੁਰੂ ਕੇ ਸਿੱਖ ਦੀ ਸੰਗਤੀ, ਤੇ ਜੇ ਤੂੰ ਲੋਚਨਾ ਮੈਂ ਰੰਗ ਰਤੜੇ ਸੰਤਾਂ ਦੀ ਭਗਤਾਂ ਦੀ ਸੰਗਤ ਕਰਨੀ ਏ ਤੇ ਕਦੀ ਜੁੜੇ ਹੋਏ ਭਗਤਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ, ਇਹ ਸੰਤਾਂ ਦੇ ਅੰਦਰ ਦਾ ਪ੍ਰੇਮ ਹੀ, ਤੇ ਜੇ ਕਿਤੇ ਗੁਰੂ ਨਾਲ ਅੰਦਰ ਸਾਂਝ ਪਾਣੀ ਚਾਹੁੰਦੇ। ਪ੍ਰੋਫੈਸਰ ਪੂਰਨ ਸਿੰਘ ਨੇ ਇਹ ਕਿਤਾਬ ਲਿਖੀ ਸੀ, कि सिखी का प्रेरणा स्रोत वाल्ट विटमैन उहदे विच उहने शब्द बड़ा सोहना कहा, उहने खालसे की व्याख्या की, कमाल की गल कर दित्ती उहने। खालसा कौन है? हुण असीं तां कई वारी कल भी कर्ज कीती सी, लग शिंगार बनाया, रहत बहुत जरूरी है, पर केवल बाहर दा भेख करन नाल खालसा नहीं। भाई प्रोफेसर पूरन सिंह खालसे की व्याख्या करदा है, वह कहिंदा खालसा इस तरह नहीं कि जिवें तेरी मोटर कार है, तू कह मेरा खालसा इस तरह है कि जिवें मेरी मोटर गड्डी मेरा घोड़ा है। गुरु गोबिंद सिंह कहिंदे ने खालसा इस तरह नहीं जिवें तुहाडी जमीन है, खालसा इस तरह नहीं जिवें तुहाडे अपने घर ते पुत्र धियां ने। पुछया महाराज होर खालसा किस तरह का? धन गुरु गोबिंद सिंह जी दे बचनो कहिंदा गुरुदेव कहिंदे ने खालसा इस तरह है जिवें सूरज ते सूरज दी किरण है। खालसा इस तरह नहीं कि जिवें तू ते तेरी जमीन है, कि ना फर्क है गल करन विच, क्योंकि मनुख की मौत हो जाए जमीन फिर भी फसल देंदी रहिंदी है। कभी जमीन ने नहीं कहा कि मेरा मालक मेरे मालक की मौत हो गई, अज तो बाद मैं भी अपने आप नूं खत्म कर देना है। मालक चला जाए जमीन फिर भी कायम रहेगी, मनुख चला जाए घर ने फिर भी रहना है, मनुख चलाना कर जाए उहदी गड्डी उहदी असवारी कभी उहदे परिवार के जी पिछे जाते नहीं। कह लगे खालसा इस तरह जिवें सूरज ते सूरज की किरण, दोनों का संबंध ऐसा है जे हुण बदल अगे आ गए ने सूरज दे ते कदी धरती ते डिगदी हुई किरण ने कहा कि भावें सूरज नहीं दिसदा पर मैं तां सूरज तो बिना भी रहांगी। साहब कहन लगे नहीं, सूरज है ते किरण है। चेते रख खालसा इस तरह जिवें रुख की टाणी नूं लगा होया फल, फुल जे रुख है ते फुल कायम है, जे रुख नाल फुल टुट जाए ते उहदी होंद की है। कहन लगे खालसा तां है जे अंदर वाहगुरु है, जे अंदर वाहगुरु नहीं सजना चेते रखी सूरज तो बिना फिर किरण कोई रहिंदी नहीं। हजूर दे उस सिख ने जिहड़ी गल कही वह कहिंदा कि गुरु दे चरणा विच जुड़ने, गुरु ग्रंथ साहिब दे चरणा विच, वह कहिंदा सिखी दे प्रेरणा स्रोत वाल्ट विटमैन, वह कहिंदा जदों मैनू एकांत विच रात नू समा मिलदा सारा परिवार टिकिया, कहिंदा मैं उस वेले गुरु नानक तेरे शब्द नू पढ़ना वा उहदा अंदर। कहिंदा जदों शब्द पढ़ना वा लोग कहिंदे ने बाणी पढ़ के रस नहीं, कहिंदा मैनू तां इंज भासदा जिवें शब्द विच्चों बाहवां कढ के मां जिवें अपने बच्चे नू बाहवां ते चुक के सीने नाल लांदी है, शब्द विच्चों कढ़ियां होईयां बाहवां मैनू तेरे सीने दा प्यार देंदियां। साहिब सच्चे पातशाह कहिंदे ने कि तैसे प्रै संत जिहड़े ने ओह अंदरों रचे होए ने, आओ उहनां दे बाणी विच्चों दर्शन करिए किहड़े किहड़े गुरमुख प्यारे दर्शनां लई प्यास लै के बैठे। करो कदी दर्शन भगत रविदास दे, ओह कहिंदे ने चित सिमरन करूं असन प्रेम उमाहड़ा, क्यों मिली है खर जाए अंदर ही कुशाला उठिए कि चित सिमरन करूं नैन अवलोकनों सर्वन बाणी सुजस पूर राखूं, मन सो मधुकुर करूं चरण हिरदय धरूं रसन अमृत राम नाम भाखूं, मेरी प्रीत गोबिंद सिंह जिन घटै क्योंकि असन प्रेम उमाहड़ा, घट ना जाए किते प्रेम। ते शब्द की वरते कहिंदे प्रेमी कहिंदा दाता चित सिमरन करूं मेरा चित तेरी याद विच जुड़ जाए, चित सिमरन करूं नैन अवलोकनों नेत्रां नाल तेरे दर्शन करां ते कन्नां विच तेरी पवित्र बाणी बस जाए, मन मैं भवरे दी तरह बना के तेरे चरणां विच जुड़ दियां, चित सिमरन करूं नैन अवलोकनों सरवण बाणी सुजस पूर राखूं, मन सो मधुकुर करूं चरण हिरदय धरूं रसन अमृत राम नाम भाखूं, मेरी प्रीत गोबिंद सिंह जिन कटै क्योंकि मालक मैं तो मोल महंगी लई जी सटै असुन प्रेम उमाहड़ा। कदी करो दर्शन कबीर साहब दे, ओ कहिंदे ने माधो जल की प्यास ना जाए असुन प्रेम उमाहड़ा, गौड़ी राग दा शब्द कबीर साहब दा कियों जा प्रेम उछाले मारदा, माधो जल की प्यास ना जाए जल मैं अगन उठी उदकाए। हुण साहब दे बचन पढ़िए, जल नाल तां प्यास जांदी है, धन गुरु ग्रंथ साहब कहिंदे ने कि प्यासे नूं पानी मिल जाए तृप्त हो जांदा है, पर कबीर साहब कहिंदे ने नहीं ओह प्यास बाहर दी पानी नाल बुझ जांदी है पर जिहड़ी अंदर दी प्यास लगी है मेरे मालका
ਇਹ ਪਿਆਸ ਓਨੀ ਦੇਰ ਤੱਕ ਬੁਝਣੀ ਨਹੀਂ ਜਿੰਨੀ ਦੇਰ ਤੱਕ ਤੇਰੀ ਰਹਿਮਤਾਂ ਦੀ ਬਰਸਾਤ ਹੋਏ ਤੇ ਇਸ ਪਿਆਸ ਵਿੱਚੋਂ ਫਿਰ ਹੋਰ ਤੰਗ ਪੈਦਾ ਹੁੰਦੀ ਹੈ। ਸਾਹਿਬ ਕਹਿਣ ਲੱਗੇ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਦਿਖਾਏ। ਕਿਉਂ ਜੀ ਅਗਨ ਉੱਠੀ ਅਸੁਨ ਪ੍ਰੇਮ ਉਮਾੜਾ, ਤੂੰ ਜਲ ਨੀ ਦਿਖਾਉ ਜਲ ਕਾ ਮੀਨ, ਜਲ ਮੈਂ ਰਹੂੰ ਜਲੈ ਬਿਨ ਖੀਨ, ਤੇਰਾ ਮੇਰਾ ਨੇ ਇਸ ਤਰ੍ਹਾਂ ਜਿਵੇਂ ਮੱਛੀ ਤੇ ਪਾਣੀ ਦਾ, ਤੂੰ ਪਿੰਜਰ ਹਾਂ ਸੋਟਾ ਤੋਰ। ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਸੂਆ, ਸੂਆ ਦਾ ਅਰਥ ਹੁੰਦਾ ਤੋਤਾ, ਇਹਤੇ ਸ਼ਬਦ ਵਰਤਿਆ ਸੂਟਾ, ਇਹਦਾ ਅਰਥ ਵੀ ਤੋਤਾ ਹੈ। ਕਹਿੰਦੇ ਨੇ ਤੇਰੇ ਚਰਨਾਂ ਨਾਲ ਇਸ ਤਰ੍ਹਾਂ ਪ੍ਰੀਤ ਹੈ ਜਿਵੇਂ ਤੋਤਾ ਪਿੰਜਰੇ ਵਿੱਚ ਪਿਆ ਹੋਵੇ ਤੇ ਉਹਨੂੰ ਬਿੱਲਾ ਕਦੀ ਕੁਝ ਨਹੀਂ ਕਹਿ ਸਕਦਾ, ਤੇ ਜਿਹੜਾ ਤੇਰੇ ਪ੍ਰੇਮ ਦੇ ਪਿੰਜਰੇ ਵਿੱਚ ਪੈ ਜਾਏ, ਕਬੀਰ ਸਾਹਿਬ ਕਹਿੰਦੇ ਨੇ ਉਹਨੂੰ ਮੌਤ ਦਾ ਬਿੱਲਾ ਕੁਝ ਨਹੀਂ ਕਹਿ ਸਕਦਾ। ਤੂੰ ਪਿੰਜਰ ਖਾਂ ਸੋਟਾ ਤੋਰ, ਜਮ ਮੰਝਾਰ ਕਾਂ ਕਰੇ ਮੋਰ, ਤੂੰ ਤਰਵਰ ਹਉ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ, ਤੂੰ ਸਤਿਗੁਰ ਅਸਨ ਪ੍ਰੇਮ ਉਮਾੜਾ, ਤੂੰ ਸਤਿਗੁਰ ਹਉ ਨੌਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਕਦੀ ਧੰਨ ਗੁਰੂ ਨਾਨਕ ਸਾਹਿਬ ਦੇ ਅੰਦਰ ਨੂੰ ਪੜੋ, ਹਜ਼ੂਰ ਦਾ ਅੰਮ੍ਰਿਤ ਬਚਨੇ ਕਹਿੰਦਾ ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ ਅਸਨ ਪ੍ਰੇਮ ਉਮਾੜਾ, ਕਿਉਂ ਮਿਲ ਗਿਆ ਹਰ ਜਾਏ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ। ਕਾਸਾ ਅਰਥ ਹੁੰਦਾ ਹੈ ਫਕੀਰ ਦੇ ਹੱਥ ਵਿੱਚ ਪਕੜਿਆ ਹੋਇਆ ਖੱਪਰ। ਜਦੋਂ ਭਿਖਾਰੀ ਮੰਗਣ ਜਾਂਦਾ ਸੀ ਹੱਥ ਵਿੱਚ ਉਹਨੇ ਖੱਪਰ ਪਕੜਨਾ ਤੇ ਹੋਕਾ ਦੇਣਾ ਬੂਹੇ ਅੱਗੇ ਖਲੋ ਕੇ ਕਿ ਮੇਰੇ ਇਸ ਖੱਪਰ ਵਿੱਚ ਕੁਝ ਖਾਣ ਪੀਣ ਨੂੰ, ਕੋਈ ਆਟਾ ਕੋਈ ਚੌਲ ਪਾਓ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨੇ ਹੇ ਮੇਰੇ ਮਾਲਕਾ, ਲੋਕ ਜੋ ਮਰਜ਼ੀ ਕਹਿਣ ਪਰ ਅੰਦਰ ਪ੍ਰੇਮ ਨੇ ਉਛਾਲਾ ਮਾਰਿਆ, ਹੱਥ ਵਿੱਚ ਖੱਪਰ ਪਕੜ ਕੇ ਤੁਰਿਆ ਵਾਂ ਤੇ ਉੱਚੀ ਹੋਕਾ ਦੇ ਕੇ ਕਹਿੰਦਾ ਪਿਆ ਕੋਈ ਐਸਾ ਹੈ ਜਿਹੜਾ ਇਸ ਖੱਪਰ ਵਿੱਚ ਤੇਰੇ ਦਰਸ਼ਨਾਂ ਦੀ ਦਾਤ ਪਾ ਦੇ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮਾਕੂ ਨੀਤਾ ਨੀਤ, ਤਉ ਦਰਸ਼ਨ ਕੀ ਕਰੋ ਸਮਾਏ ਅਸੁਨ ਪ੍ਰੇਮ ਉਮਾੜਾ, ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਕਹਿੰਦੇ ਨੇ ਮੈਨੂੰ ਮੰਗਦੇ ਹੋਏ ਨੂੰ ਕੋਈ ਤੇਰੇ ਦਰਸ਼ਨਾਂ ਦੀ ਖੈਰ ਪਾ ਦੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਕਿ ਅਸੁਨ ਪ੍ਰੇਮ ਉਮਾੜਾ, ਖੇ ਮੇਰੇ ਵਾਹਿਗੁਰੂ ਅਸੂ ਦੇ ਮਹੀਨੇ ਵਿੱਚ ਪ੍ਰੇਮ ਨੇ ਉਛਾਲਾ ਖਾਧਾ ਤੇ ਮਨੋ ਆਵਾਜ਼ ਆਈ ਕਿ ਉਮਕੇ ਉਹੀਓ ਮਿਲਣ ਪ੍ਰਭ ਤਾਈ ਅਸੁਨ ਪ੍ਰੇਮ ਉਮਾੜਾ। ਅੰਦਰੋਂ ਹਿਰਦਾ ਉਮਕੇ ਹੈ, ਖੁਸ਼ੀ ਵਿੱਚ ਆਏ, ਕਹਿਣ ਲੱਗੇ ਉਮਕੇ ਉਹੀਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੂ ਪ੍ਰਹਿ ਜਾਈ, ਸੁਨਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ, ਭਰਮ ਭਰਮ ਆਇਓ ਤੋ ਨਦਰ ਨਾ ਪਾਈ, ਕਿਨ ਬਿਦਖੀ ਅਰੋ ਧੀਰੈ ਨਿਮਾਨੋ, ਮਿਲ ਸਾਜਨ ਹੋ ਤੁਝ ਕੁਰਬਾਨੋ। ਅਸੁਨ ਪ੍ਰੇਮ ਉਮਾਰਾ ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ। ਕਹਿੰਦੇ ਨੇ ਮਨ ਵਿੱਚ ਤੇ ਤਨ ਵਿੱਚ ਕੇਵਲ ਤੇਰੇ ਦਰਸ਼ਨਾਂ ਦੀ ਪਿਆਸ ਹੈ, ਕੋਈ ਆਣ ਮਿਲਾਏ ਮਾਏ। ਹੇ ਮਾਂ ਕੋਈ ਇਹੋ ਜਿਹਾ ਹੋਵੇ ਕੋਈ ਆਣ ਮਿਲਾਵੇ ਮਾਏ, ਮਾਂ ਮੈਨੂੰ ਉਸ ਸਾਈ ਨਾਲ ਜੋੜ ਦੇ। ਹੁਣ ਇੱਥੋਂ ਤੱਕ ਸੀ ਕੇਵਲ ਸਵਾਲ ਤੇ ਜਗਿਆਸੂ ਦੇ ਅੰਦਰ ਦੀ ਅਵਸਥਾ। ਹੁਣ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਜੇ ਕਿਤੇ ਤੇਰੇ ਮਨ ਵਿੱਚ ਇਹ ਪਿਆਸ ਰੱਬ ਮੇਰ ਕਰੇ ਪੈਦਾ ਹੋ ਜਾਏ। ਮੈਂ ਆਰੰਭ ਕਰਦਿਆਂ ਕਥਾ ਅਰਜ ਕੀਤੀ ਇਹ ਪਿਆਸ ਹਰ ਇੱਕ ਦੇ ਅੰਦਰ ਨਹੀਂ, ਬੈਰਾਗ ਗਧਾ ਬੈਰਾਗ ਤੇ ਕਈ ਵਾਰੀ ਆ ਜਾਂਦਾ ਹੈ, ਪਰ ਸਦੀਵ ਕਾਲ ਲਈ ਬੈਰਾਗ ਕਿਸੇ ਟਾਵੇਂ ਟਾਵੇਂ ਹਿਰਦੇ ਵਿੱਚ ਆਉਂਦਾ ਹੈ। ਕਹਿੰਦੇ ਨੇ ਜੇ ਕਿਤੇ ਤੇਰੇ ਅੰਦਰ ਤੇਰੇ ਭਾਗ ਚੰਗੇ ਹੋਏ ਅਵਸਥਾ ਆ ਜਾਏ, ਫਿਰ ਭਟਕੀ ਨਾ ਇੱਕ ਕੰਮ ਕਰੀ, ਸੰਤ ਸਹਾਈ ਪ੍ਰੇਮ ਕੇ, ਜਿਹੜੇ ਰਤੇ ਹੋਏ ਸੰਤ ਜਨ ਨੇ ਉਹ ਤੇਰੀ ਮਦਦ ਕਰਨਗੇ ਸਾਈ ਦੇ ਚਰਨਾਂ ਵਿੱਚ ਪ੍ਰੀਤ ਪਾਉਣ ਲਈ, ਸੰਤ ਸਹਾਈ ਪ੍ਰੇਮ ਕੇ। ਤੇ ਫਿਰ ਆਕੜ ਕੇ ਨਾ ਉਹਨਾਂ ਕੋਲ ਜਾਈ, ਖੋ ਤਿੰਨ ਕਹਿ ਲਾਗਾਂ ਪਾਏ। ਸਾਹਿਬ ਕਹਿੰਦੇ ਨੇ ਉਹਨਾਂ ਦੇ ਪਾਏ ਦਰ ਤੇ ਚਰਨਾਂ ਵਿੱਚ ਮੈਂ ਜੁੜ ਜਾਵਾਂ। ਇਹ ਤੇ ਸ਼ਬਦ ਖੋ ਵਰਤੇ, ਖਾਉਂ ਦਰ ਤੇ ਮੈਂ ਸੰਤ ਸਹਾਈ ਪ੍ਰੇਮ ਕੇ, ਖੋ ਤਿੰਨ ਕਹਿ ਲਾਗਾਂ ਪਾਏ, ਮੈਂ ਉਹਨਾਂ ਦੇ ਚਰਨਾਂ ਵਿੱਚ ਜੁੜ ਜਾਵਾਂ ਜਿਹੜੇ ਮੇਰੇ ਮਾਲਕ ਤੇਰੇ ਚਰਨਾਂ ਵਿੱਚ ਪ੍ਰੀਤ ਪਾਉਣ ਲਈ ਸਹਾਇਕ ਨੇ। ਜਿਹੜਾ ਪ੍ਰਸੰਗ ਅੱਜ ਆਰੰਭ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਹਿਰਦੇ ਦੀ ਪ੍ਰੀਤ ਹੈ ਕਿ ਮਾਂ ਬਬੀਏ ਦੀ ਤੇ ਮੇਰੀ ਆਪਸੀ ਰੱਟ ਹੈ, ਤੇ ਜਦੋਂ ਕਿਤੇ ਉਸ ਗੁਰੂ ਦਾ ਨਵਾਜਿਆ ਹੋਇਆ ਪ੍ਰੇਮ ਵਿੱਚ ਭਰਿਆ ਹੋਇਆ ਭਾਂਡਾ ਕਿਤੇ ਜਾਂਦਾ, وہ قدرتی طور پہ دتھے جائے گا اتھے پریم دی مہک کھلارے گا تن گرو نانک صاحب نے جنو جنو بھی پریم دی دات دتی پیارے واج پاویں اسی سٹیجاں تے چڑھ کے بولنے کہنے پرچار نہیں پرچار بڑا ہے پر اصل اندر پیار کوئی نہیں پرچار بہت ہے پر پیار نہیں جتھے صاحب نے کرپا کیتی کتے دیکھو آپ پریم وچ رتے دیوے تو دیوا بلدا گیا منسوخ ایک دن آیا صرف چرنا جگا آ کے میرے سائیں نے ایکو شبد کیا سی کہن لگے نام تے من سوکھے کدی من دا سکھ ہنڈایا بھی اج تیکرا تن دے سکھ ہنڈائے سن ہاتھ جوڑ کے کہندا نہیں دادا تن دے سکھ بڑے نے تے صاحب نے کیا آج تو بعد میں اپنی خاطر تو تینوں من دا سکھ دینا نام نو سبلا کر دی تینوں من دا سکھ ملدا ہے تن گرو نانک دیو سچے پاتشاہ کئی بری نام اسی بہت اچے رکھنے پر نام نو سفل نہیں کرتے نام ہوئے گا سنت سنگھ تے کرم سارے ساکتاں والے کرے گا نام ہوئے گا گرمخ تے کرم جڑے نے من مکھاں والے ہون گے بھائی صاحب بھائی نند لال جی نے جدن گرو نانک صاحب دی بانی پڑھی نا تے جدو شبد دے سامنے آیا نانک تے اس بندے دا اندر سر تو پیراں تک ہل گیا تے سریانا ودوان سی انہیں قلم چکی پوچھتا سکھو تہن پتا بھی نانک دا ارتھ کی ہن ارتھ سی اپنے خود کئی اس کر کے تیری شبد کائی جاندے نے جدن تیرا گرپرب آؤں کت دو شبد نے کتا تے تتا وہ ککے دا ارتھ کردا بابا کالو تے تتے دا ارتھ کردا ماں ترپتا کہندا کوئی تیری شبد اس کر کے کری جاندا تو بابے کالو تے ماں ترپتا دی اکھ دا تارا ہے کت کا پوت لوگ گاؤں نے شبد سل کا پتا دو شبد نے سل سسے درد کرتا شری چند للے دا ارت کرتا لکھمی داس کوئی اس کر کے تیری شبد کرتا میرے بابا تو لکھمی داس تے بابا شری چند کا باپو ہے کت کا پوت سل کا پتا بن کا بھائی دو شبد نے بابا تے ننا بن کوئی اس کر کے تیرے گیت گائی جانا تو بےبے نانکی دا بھرا ہے ببے درد بےبے تے ننے درد نانکی کت کا پوت سل کا پتا بن کا بھائی سب جا گاؤ مرد کا رب تین شبد نے مرد ممے دا ارتھ کرد مولوی رارے دا ارتھ کرد رائے بلار رائے تے چیتے رکھو ببے دا ارتھ بالا کرد ایک سجنے دا ارتھ ہور کرد ممے تو بھائی مردانہ رارے تو رائے بلار تے ببے تو بالا کہندا انہاں تیناں نو پوچھ کے دیکھو لوگ کہندے نے تو تیناں دا گرو ہے مرب کا رب پم کا گرو تیناں دا رب پم پپے تے ٹپی لگی پنڈت تے نام مولوی تے پنڈت تے مولوی جڑے تیرے استاد بن کے آئے تیری سفت کرنے والے کہندے نے اخیر تے متھا ٹیک کے ہوئے تینوں گرو کہہ کے چلے گئے مرب کا رب پم کا گرو تین سسے کہن لگے تین سسے سرشتی سس چندرما تے سس شیخ ناگ جڑا لوکاں دیاں سفتاں گاؤندا او تیرے گیت گاؤن لگ پے تین سسے جی شیر چکایو تین ددے دیوتے دیت تے دیویاں پگ چاکت جا کر تیرے چرناں نوں چومدے پے نے جا کا رت رارے درد رات کردا ددے درد دن کردا جا کا رت نے پی پے کھایو تے اونوں پوچھیا بھی توں کی سمجھنا بھی یہ تو انہوں نے گیت گائے جڑے لوگ سمجھتے ہیں انہیں سارا کبت کا کے اخیر تے جڑی گل کہی کہن لگا کہ کت کا پوت سل کا پتا بن کا بھائی سب ہے جا گائیو مرب کا رب پم کا گرو تین سس ہے جی سی چکایو تین ددے پگ چاٹ جاتا رد نے پی پہ کھایو کہنا میں ہاں مسلمان سات سات کا مالک بالم نانک خالق بن کے آئے سات تے سات چودہ کہندا ساڈے عشق وچ چودہ طبق منے نے کہندا میرا من کہندا چودہ طبقاں نوں رزق دین والا ہی تو گرو نانک تو میرے لیے خدا ہے تے بھائی صاحب بھائی نند لال جی دے سامنے آیا نانک شبد تے ودوان سن فارسی دے انہاں نے پھر کرپا کیتی تھوڑی جی توجہ دیو جے سیانے تسی گرمخ بیٹھے ہو جدو گرو گرنتھ صاحب وچ نانک پد ہوندا ہے نا شبد ہوندا ہے ککے نوں اونکڑ بھی ہے ککا مکتا بھی ہے ککے نوں سیاری بھی یہ وکھرا ہے کہ سبجیکٹ اج بھی گرمکھاں نال بیٹھے ہاں سو وچار کردے ساں کہ گرو گرنتھ صاحب سچا پاتشاہ کیول धूप बत्ती तक सीमित ना रखियो, मेरा विद्वान गुरु है, रहरा साहब का पाठ कर दे, एक बचन पढ़ने, तेरी भगत भंडार जी भरे बेअंत बेअंता। ते जो अगली तुक पढ़ने कहने तेरे भगत सलाहन तुझ जी, आप पढ़ने पहला आया तेरी भगत फिर आ गया तेरे भगत इन्हां च फर्क ही। ते जदों कि सियाणा गुरमुख पढ़िया विद्वान तुहानूं मिलेगा गल कहेगा ते पहली तेरी शब्द है तेरी इस्त्री लिंग है। भगत के तत्ते नूं इत्थे सियारी है, गुरु ग्रंथ साहिब जिते भगत के तत्ते नूं सियारी आवे उहदा अखरी अर्थ हुंदा भगती। तेरी भगत भंडार जी भरे बेअंत बेअंता, तेरी भगती दे भंडारे मेरे वाहिगुरु भरे पैने, फिर हुंदा तेरे भगत। उत्थे तत्ता जिहड़ा मुक्ता है ते बहु वचन पुलिंग है कि मेरे मालिका तेरे अनेकां भगत जे जिहड़े तेरी कीर्ति पै करदे। भाई साहिब भाई नंद लाल जी दे सामने शब्द आ गया नानक, गुरमुखी विच असीं जदों नानक पंजाबी विच लिखने नन्ना कन्ना नन्ना ते कक्का नानक, वह फारसी का विद्वान उन्हें शब्द लिखिया नून अलफ नून काफ, यही बनना है ना, नून अलफ नून काफ नानक बन गया। वह कहते ने भी मैं लिखिया जो भाई नंद लाल कहने मैनू एक एक अखर बोल के कहता है एवं काली विच लिख ना जाई ये अर्थ बड़े डूंगे ने। वह कहता जो पहला नन्ना पाया नून पाया उहदे विचों आवाज आई नईम, पहले नून का अर्थ पहले नन्ने अखर का अर्थ करता है नईम, नईम दर से न्यामता मंडल वाले। कहिंदा पहला नन्ना कह रहा किसे भुलेखे विच ना रही, जिस बंदे दी झोली विच किते भी खैर ना पै इहदे दर से झोली अड्डी सजना, यह झोलियां भरन वाले न्यामता मंडल वाले। पहला नन्ना कहिंदा नईम, ते अगे आउंदा नून अलफ। आपां जदों पंजाबी विच पाने आ कन्ना पालीए, हिंदी विच आ दी मात्रा पालीए ते अलफ पालीए, तीनों दी शक्ल इक्को जिही है। अलफ सब तो पहला उर्दू फारसी का शब्द पहला अखर ये वे ना अलफ, ते अलफ जदों लिखिया जांदा वो एक दी तरह पाने आ। वो कहिंदा नून अलफ, जिहड़ा नून अगे अलफ पिया नन्ने अगे कन्ना पिया इहदी शक्ल एक वर्गी है। ते लोकां नूं बोल के कहिंदा अज टीकरा वंडियां पाण वाले तां बड़े आए ने, ए ओ मेरा रहबर आ गया जिहड़ा वंडियां होयां नूं एक दे सूत्र विच परो के जाएगा। उस अलफ दा अर्थ उह करदा केवल एक नूं जपण आया जिहदा हद बन्ना कोई नहीं। सर सच्चे पातशाह दा फिर अगला नून अगला नन्ना उहदा अर्थ उह करदा अगला नन्ना जिहड़ा विचकार हुंदा नून नशीर, नशीर फारसी विच कहिंदे ने मददगार नूं। कहन लगे अज टीकरा डिगे हुए नूं लताड़न वाले तां बड़े ने, पर अज पहला आया जिहड़ा कहिंदा जिथे नीच संभालियां तिथे नदर तेरी बख्शीश, जिहड़ा डिग्गियां दी मदद करन वाला आया ही वह अगला नशीर है। अखीर तै काफ जां शब्द वरत लिए कक्का, काफ दा अर्थ उह करदे ने कबीर। गुरु ग्रंथ साहिब च कबीर दा अर्थ भगत भी आया, पर फारसी विच कबीर कहिंदे ने वड्डे नूं, ते गुरु नानक साहिब ने शब्द वरत्या हक्का कबीर करीम तूं, कहन लगे कबीर दर ते वड्डा। कहिंदे ने बाबा नानका दुनिया दे मंदर बड़े तके ने, उत्थे नीवी जात वाले नूं धक्के मार के शब्द वरते ने तेरे लई साडे कोल कोई थां नहीं, पर तेरा घर इन्ना वड्डा जिहनूं किते भी ढोई ना मिले तूं अपने वेहड़े भी थां दे दे मैनूं। कबीर दा अर्थ वड्डा। भाई साहिब ने बचन कहे, बाबा नानक जी ने शब्द वरत्या, कहन लगे ना दा मन सुख है अंदर सुख भी है। कहिंदा नहीं, नमस्कार कीती साई ने नदर कीती संत सहाई प्रेम के अंदर एक चरनार छिड़ पई, मालक ने अंदर प्रेम दी जाग ला दित्ती तवज्जो दिया जी। हुण जेड़ी प्रेम दी कांस राय भोए दी तलवंडी विच उठी सी उह छूह मिल गई मन सुख नूं, उहनूं मिली सुल्तानपुर ते तुरिया जा के लंका पहुंचिया, ते उथों दे रजवाड़े नूं शिव नाम नूं भावें ने कैद कीता, पर जदों मन सुख दी छूह उहनूं मिली ते सिर तो पैरां तक रंगिया गया, ते कहिंदा मैनूं उहदे हथ ते लै जा जिहड़ा इहो जिहे प्रेम दीआं बूंदां लोकां नूं भिआंदा। ते भाई मनसुख कहिंदा फिर हुण टिक जा, टिक के याद करी, ते जन्म साखी विच लिखिया भी शब्द दे के आए शब्द पढ़ी, पर यह नहीं दस्या शब्द केड़ा दिता। कहन लगे शब्द पढ़ी आपे आ जाएगा। कहिंदे ने उह दिन गया जिहड़ा राजा अगे दिन रात दारू दे आसरे जींदा सी, केवल कंचनी कामनी दे आसरे जिउंदा सी,
अज सारा सारा दिन महला तो बाहर निकल के बैठा रहिंदा, किसे पुछया भी तेनू अपने कारोबार की सुध नहीं, तो उन्हें जिहड़े शब्द वरते सत्कारयोग प्रिंसीपल कहिंदे ने कि लोगों फिर होका दे के कहिंदा आखदा इत्थे जो मन सुख आया सी मन दे सुख सिखा गया संत सहाई प्रेम के, इत्थे जो मन सुख आया सी वो मन दे सुख सिखा गया रस झूम विच मस्त सी वो मैनू भी चाक लगा गया, उजड़े विरान दिल मेरे विच याद एक वसा गया कोई धूप कलेजे पा गया बिरहों की शो लगा गया, वो कहिंदा सी बस कर याद आपे ही आ जावेगा दसो नी मेरा वालड़ा बाबा नानक कदों आवेगा, अंदर में एक चाक लग गई संत सहाई प्रेम के, ते आज मेरा साईं पहुंचया। जदों पहुंचया ते इन्हें सोचा बड़े भेखी आए नचन गाउण वालियां कलियां सारी रात उन्हें नाच की, ते शायद ने एको गल के सी कहन लगे धीओ गाछो पुत्री राजकुमार नाम भणो सच दोध सवार, ये शब्द गुरु ग्रंथ साहिब विच ने। जदों नचन गाउण वालियां आईयां राजे शिवनाव ने प्रीख्या लई, मेरे साहिब ने कहा धीओ ये नच नच के मनुख नु खुश नहीं, जे नचाणा जे ते मन नु अगे नचाओ, पता नहीं कई जन्मां दी अंदर वकारां दी भुख सी प्यास सी, जदों धी शब्द सुनिया ते चरणा ते डिग पईआं कहन लगियां बापू ये प्यास वकारां दी बुझ जाएगी, शायद कहन लगे गुर शब्दी बिख त्यास निवार, शब्द नाल जुड़ जाओ ते अंदर साईं दी रहमत होवे। साहब सच्चे पातशाह ने उस अंदर नू रंग दिता। हजूर गुरु अर्जुन देव कहिंदे ने असन प्रेम उमाहड़ा क्यों मिलिया हर जाए, मन तन प्यास दर्शन घणी कोई आण मिलावै माए, ते अगो उतर दिता संत सहाई प्रेम के खौ तिन कै लागा पाए, ते जदों उन्हां दे चरणां भी जुड़िया ते उन्हां संत जना कहा बिन प्रभ क्यों सुख पाई है दूजी नाही जाए, जे सुख पालने कदी बिन प्रभ क्यों सुख पाई है, कदी नाम तो बिना नहीं किसे नु सुखी देखी, परमेश्वर दे नाम तो बिना कदी कोई सुख नहीं पांदा दूजी ना ही जाए। हुण शब्द इत्थे जाए आए ते अगे भी आउणा छे विछड़ कतह ना जाए, जिहड़ा इत्थे शब्द आया दूजी ना ही जाए फारसी शब्द है, इत्थे जाए दा अर्थ है थां। साहब कहिंदे ने मैनूं दसो खां कि रब दे नाम तो बिना दूजी केड़ी थां है जिथे सुख मिलदा होवे, संत साईं जिहड़े होए उन्हां कहा बिन प्रभ क्यों सुख पाई है दूजी ना ही जाए, जिन्नी चाख्या प्रेम रस से तृप्त रहे आवाए, जिन्हां ने साईं दे नाम दे रस नूं चखिया वो तृप्त हो गए अंदरों बिल्कुल रज गए, उन्हां दे अंदर दुनिया की कोई वासना नहीं। सतगुरु फिर अगे बख्शिश करते हैं कि प्यारे फिर जिहड़े रज जाते हैं संत सहाई हो गए, ते संतां ने फिर एक गल सुनाई तू सवेरे उठ के जदों तेनू मौका मिलता है ते करदास करिया कर, की आप त्याग बिनती करे अपनी खौ नू विचों कढ के अपनी मैं नू छड के एक बेनती करते, उस बेनती विच कह लेखो प्रभु लड़ लाए हे मेरे मालका जे त्रुट है ते कृपा करके अपने लड़ न ला लै अपने चरणा न जोड़ लै कृपा कर अपने लड़ न सानू जोड़। साहब कहन लगे जिन्हों अपने लड़ न ला लै वो किन्ना कु भागा वाला है। धन गुरु गोबिंद सिंह सच्चे पातशाह माछीवाड़े जदों कदी जायो उस घर दे जरूर दर्शन करियो जिते गनी खां ते नबी खां दोनों भरावां ने सच्ची सरकार की सेवा की सी। जदों जाईदा है जांदिया खब्बे हथ दोनों भरावां दियां कबरां ने गुरु साहब की सेवा की घर रख के पलम मोढ़े ते चौके साहब दा लै के गए जिहड़ी अर्ज मैं करनी जिहड़ा गुरु दे लड़ लग जाए। जदों साहब का पलवे ना रखिया कुछ आलमगीर कहते ने पर इतिहास ने पिंड खेरा दसे जदों पलग रखिया तो साहब ने कहा दसो कह लगे मालक बस हूं घर जान दिल नहीं करता चित करता तेरे चरणों में रहीए। साहब ने कहा नहीं जाओ घर में थोड़ा जा तुरे डॉक्टर बलबीर सिंह भाई वीर सिंह के छोटे भरा लिखते ने तुर के फिर पिछा गए अखां भर के चरण पकड़ लै कह लगे दातिया तेरे तो बिना हुण घर भी सुइयां लगना है। साहब ने कलम चुकी उते हुक्मनामा पढ़े बड़े कमाल दे शब्द लिखे हुक्मनामा लिखिया कहन लगे दोनों बैठ जाओ कहिंदे ने अज तो बाद तुसी मेरे लीक पुत्र हो
लीक पुत्र दर ते मैं लीक मार के कह देना तुसी मेरे बच्चे हो। ते जड़ा उत्ते हुक्मनामा लिखिया ओदी इबारत इस तरह है, एक ओंकार वाहिगुरु जी की फतेह, श्री सतगुरु जी की आज्ञा है, ये सतगुरु के बचन ने, एक ओंकार वाहिगुरु जी की फतेह श्री सतगुरु जी की आज्ञा है, गनी खां नबी खां ये जो हैं से मेरे फरजंदा से बैज है, कहने दोनों जड़े ने मेरे पुत्रां तो मैनू चंगे लगते ने, से मेरे फरजंदा से बैज हैं, अगे कहने ये मेरे काम आए हैं। ते अगला शब्द वरत्या जो सिख इनकी खिदमत अंदर रजू रहेग, ते तीन अखर कह कह लगे सो सिख निहाल होग, उस ऊपर मेरी कृपा होग, उस ऊपर मेरा हाथ होग। तीन शब्द वरते कि जेड़ा सिख इन्हां दी सेवा करेगा उस ऊपर मेरी कृपा होग, उस ऊपर मेरा हाथ होग। ते नाल शब्द वरते कह लगे ए जो हैन मेरे हैन, जो इन्हां की सेवा करेगा सो मेरी सेवा करेगा। कदी तको किहो जिहा किरदा सी, कागज लैके घर आए ते गनी खां दी बच्ची ओ देखे बिबू विच खलोती सी, गुरुदेव दे दर्शन कीते, बच्चे दा अक्सर आए प्रौणे नाल प्यार बन जांदा। मेरे कलगी वाले ने नजर कीती ते कहन लगी अब्बा जान सतगुरु नहीं आए। चुक के कुड़ी नूं कुछड़ अंदर लै गए, कहन लगे बेटा दुनिया विच अज तेनूं ओ पदवी मिल गई जिहड़ी किसी होर बच्ची नूं नहीं मिली। पुछया की? कहन लगे कि गुरु गोबिंद सिंह ने सानू अपने पुत्र बना लिया ते लिख के दे दिता है, तुसी मेरे पुत्र हो। बच्ची एकदम हस पई नच पई, कहन लगी बापू तुसी ओदे पुत्र हो, फिर मैं ओदी पोती होई, किन्नियां ने पोतियां ओदियां होर। ते अगो गनी खां कहिंदा धीआं ते पुत्र ओदे बेअंत ने, पर पोती केवल एक तू में ते रहिंदी दुनिया तक तू ही रहें। उन्हें पूछया जी क्यों? कहन लगे पुछ दी अब्बा जान क्यों? डॉक्टर बलबीर सिंह लिखते ने बाकी जितने भी सिख अमृत छकते ने, सिख होवे सिखनी होवे धी होवे पुत्र होवे, इको गल वरतने के तू गुरु की धी है, तू गुरु का पुत्र है। कभी किसी ने कहा भी तू अज तो बाद गुरु की पोती है, भावे दाता अमृत छके ते पोती अमृत छके, शब्द ही वरतने गुरु की धी है, पर एक तू बेटा वो में जिन्हों गुरु कह के गया कि तेरी धी मेरी पोती। उत्थे गुरु ने बड़े सोहने शब्द वरते कभी अंदर दी भावना बने, जदों तुर लगे आप लिओ लड़लाए शरीर छड़े, ते घरदियां नूं एक गल कही कह लगे सानू कबरां विच ना दफनाया जे। पुछया क्यों? कहिंदे जिथे जिउंदियां बूहे विच खलो के सेवा कीती, साडी कबर उस बूहे विच बढ़ा दिओ जिथे कलगी वाला लंघ के गया सी। अज तीकरा दोनों भरावां दी कबर जाइए जांदियां खब्बे हत्थ है, अंदर सतगुरु जी का प्रकाश हुंदा है। हजूर कहिंदे तू उस इतिहास तो सेध लै, ते अज बेनती कर आप त्याग बेनती करें लिहो प्रभु लड़ लाए, ते जिन्हां नूं लड़ ला लै जो हर कंत मिलाइयां। साहब कहन लगे से विछड़ कतह ना जाए, उन्हां दा कदी विछोड़ा नहीं जिन्हां नूं साईं ने अपने बना लिया। हजूर कहन लगे प्रभ बिन दूजा को नहीं, साईं तो बिना दूजा कोई नहीं रखण वाला, नानक हर शरण आए, मैं मालक दी शरण विच आया। अखीर ते फिर कहन लगे असू सुखी वसदियां जिन्ना मया हर राय, जिन्ना उत्ते खरी राय वाहिगुरु दी कृपा हो गई, असों दे महीने विचों सुखी ने। धन गुरु ग्रंथ साहिब सच्चा पातशाह कृपा करे किते हिरदे विच अंदर दी खुशकी मुके ते प्रेम दी चिण किते लग जाए। ते जिन्हों लग जाओ एक मुसलमान फकीर नू पढ़िया वो कहिंदा ये आंखे नहीं है चेहरे पे तेरे फकीर के, ये आंखे नहीं है चेहरे पे तेरे फकीर के, दो ठीकरे हैं भीख के दीदार के लिए। ये तो दो ठीकरे ने जिन्हां विच तेरे दर्शनां दी खैर पानी है। सतगुरु बख्शिश कर किते ए अवस्था नसीब हो जाए। वाहिगुरु जी का खालसा वाहिगुरु जी की।